ਕਾਜ਼ੀ ਰੁਸਤਮ ਖਾਨ ਛੇਵੇਂ ਪਾਤਸ਼ਾਹ ਕੋਲ ਕੁਝ ਦਿਨਾਂ ਤੋਂ ਬਾਅਦ ਆਇਆ, ਕਹਿਣ ਲੱਗਾ ਜੀ ਜੋ ਘੋੜਾ ਤੁਹਾਨੂੰ ਮੈਂ ਵੇਚ ਰਿਹਾ ਉਹਦੀ ਜੋ ਬਣਦੀ ਰਕਮ ਆਪ ਜੀ ਨੇ ਦੇਣੀ ਕਹੀ ਉਹ ਦਿਓ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਕਾਜ਼ੀ ਸਾਹਿਬ ਤੁਹਾਡੇ ਨਾਲ ਬਚਨ ਕੀਤਾ ਤਾਂ ਉਹ ਮਾਇਆ ਤੁਹਾਨੂੰ ਦੇਵਾਂਗੇ, ਪਰ ਥੋੜੇ ਦਿਨ ਹਾਲੇ ਸਬਰ ਕਰੋ। ਗੁਰੂ ਘਰ ਵਿੱਚ ਜੇ ਆਮਦਨ ਹੈ ਤਾਂ ਖਰਚ ਵੀ ਬਹੁਤ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਅੰਤ ਲੰਗਰ ਚੱਲਦੇ ਨੇ, ਉੱਥੇ ਬਹੁਤ ਖਰਚ ਹੈ। ਸਿਪਾਹੀ ਭਰਤੀ ਰੱਖੇ ਹੋਏ ਕੀਤੇ ਹੋਏ ਉਹਨਾਂ ਦੀਆਂ ਤਨਖਾਹਾਂ ਨੇ। ਆਉਣ ਵਾਲੇ ਦਿਨਾਂ ਚ ਕੋਈ ਵੱਡਾ ਜੋੜ ਮੇਲਾ ਆਵੇਗਾ, ਸੰਗਤ ਆਵੇਗੀ, ਮਾਇਆ ਇਕੱਤਰ ਹੋਵੇਗੀ ਤਾਂ ਤੈਨੂੰ ਦੇ ਦਿਆਂਗੇ। ਇੱਕ ਵਾਰੀ ਤਾਂ ਕਾਜ਼ੀ ਮੁੜ ਗਿਆ, ਦੁਬਾਰਾ ਫਿਰ ਆਇਆ ਤੇ ਥੋੜਾ ਜਿਹਾ ਔਖਾ ਭਾਰਾ ਹੋ ਕੇ ਬੋਲਿਆ, ਸਤਿਗੁਰਾਂ ਨੇ ਬਚਨ ਕੀਤਾ ਕਾਜ਼ੀ ਸਾਹਿਬ ਇਹ ਘੋੜਾ ਸਾਡਾ ਸੀ, ਸਾਡੇ ਕੋਲ ਆਇਆ, ਸਾਡਾ ਸਿੱਖ ਇਹ 1 ਲੱਖ ਰੁਪਈਆ ਦੇ ਕੇ ਖਰੀਦ ਕੇ ਲਿਆਇਆ ਸੀ, ਬਾਦਸ਼ਾਹ ਜਬਰੀ ਆਪਣੇ ਕੋਲ ਲੈ ਗਿਆ ਸੀ। ਜੇ ਤੇਰੇ ਮਨ ਤੇ ਭਰਮ ਹੋਵੇ ਕਿ ਘੋੜਾ ਬਾਦਸ਼ਾਹ ਨੇ ਮੰਗਾਇਆ ਤਾਂ ਇਹ ਭਰਮ ਕੱਢ ਦੇ, ਇਹ ਘੋੜਾ ਸਾਡੇ ਲਈ ਸਾਡਾ ਸਿੱਖ ਲੈ ਕੇ ਆਇਆ ਸੀ। ਹਾਲਾਂਕਿ ਪੈਸੇ ਦੇਣੇ ਬਣਦੇ ਨਹੀਂ ਹਨ ਤੈਨੂੰ, ਪਰ ਫਿਰ ਵੀ ਅਸੀਂ ਬਚਨ ਕੀਤਾ, ਥੋੜਾ ਸਮਾਂ ਸਬਰ ਕਰ, ਹੌਸਲਾ ਕਰ, ਤੇਰੀ ਬਣਦੀ ਰਕਮ ਤੈਨੂੰ ਮਿਲ ਜਾਏ। ਕੁਝ ਦਿਨ ਕਾਜ਼ੀ ਨੇ ਹੋਰ ਸਬਰ ਕੀਤਾ, ਹਰ ਵੇਲੇ ਰਾਤ ਦਿਨ ਪੈਸਿਆਂ ਵਿੱਚ ਹੀ ਦਾ ਧਿਆਨ ਜੁੜਿਆ ਰਹੇ। ਇੱਕ ਦਿਨ ਦੁਪਹਿਰ ਦੇ ਸਮੇਂ ਆ ਗਿਆ ਜਦੋਂ ਛੇਵੇਂ ਪਾਤਸ਼ਾਹ ਜੀ ਬਿਰਾਜੇ ਹੋਏ ਸੀ ਤੇ ਮਹਾਰਾਜ ਜੀ ਦੇ ਦਰਵਾਜੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਬਾਕੀ ਜਿੰਨੇ ਸਿੱਖ ਆਪੋ ਕਾਰਾਂ ਵਿਹਾਰਾਂ ਚ ਲੱਗੇ। ਬਾਬਾ ਜੀ ਬੈਠੇ ਰੱਬ ਰੱਬ ਕਰ ਰਹੇ ਸੀ। ਕਾਜ਼ੀ ਸਿੱਧਾ ਅੰਦਰ ਜਾਣ ਲੱਗਾ ਤਾਂ ਬਾਬਾ ਜੀ ਨੇ ਰੋਕ ਦਿੱਤਾ, ਕਾਜ਼ੀ ਸਾਹਿਬ ਸਿਆਣਪ ਵਰਤੋਂ, ਕਿੱਧਰ ਚੱਲੇ ਹੋ, ਸਤਿਗੁਰੂ ਜੀ ਬਿਰਾਜੇ ਹੋਏ ਨੇ। ਕਹਿੰਦਾ ਜੀ ਮੈਂ ਪੈਸੇ ਲੈਣੇ ਆ ਉਹਨਾਂ ਕੋਲੋਂ। ਮਹਾਰਾਜ ਬਾਬਾ ਜੀ ਕਹਿੰਦੇ ਫਿਰ ਥੋੜਾ ਜਿਹਾ ਸਬਰ ਕਰ ਲੈ, ਦੁਪਹਿਰ ਦਾ ਸਮਾਂ ਆਰਾਮ ਕਰਦੇ ਹੈ ਤੇ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਜਾ ਕੇ ਤੂੰ ਉਠਾਵੇਂ ਯੋਗ ਨਹੀਂ, ਸ਼ਾਮ ਨੂੰ ਦੀਵਾਨ ਸਜੇਗਾ ਆ ਜੇ। ਕਹਿਣ ਲੱਗਾ ਤੂੰ ਵੀ ਤਾਂ ਗੁਰੂ ਘਰ ਦਾ ਮੁਖੀ ਸਿੱਖ ਹੈ, ਗੁਰੂ ਜੀ ਨੇ ਵੀ ਤਾਂ ਤੈਨੂੰ ਹੀ ਕਹਿਣਾ ਪੈਸੇ ਦੇਣ ਨੂੰ, ਤੂੰ ਦੇ ਦੇ। ਬਾਬਾ ਜੀ ਕਹਿਣ ਲੱਗੇ ਵੀ ਮੇਰੀ ਕੀ ਔਕਾਤ ਭਾਈ, ਮੈਂ ਤਾਂ ਗੁਰੂ ਘਰ ਦਾ ਨਿਵਾਣਾ ਸੇਵਕ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਦੇਣਗੇ ਮਾਇਆ ਤੈਨੂੰ। ਪਰ ਬੜੇ ਗੁੱਸੇ ਵਿੱਚ ਆਇਆ, ਕਹਿਣ ਲੱਗਾ ਮੈਂ ਬਾਦਸ਼ਾਹ ਕੋਲ ਜਾ ਕੇ ਬਾਦਸ਼ਾਹ ਦੀ ਤਾਕਤ ਵਰਤਾਂਗਾ, ਫਿਰ ਜੇ ਏਦਾਂ ਨਹੀਂ ਦਿੰਦੇ ਤੇ ਮੈਂ ਗੁਰੂ ਦਾ ਜਵਾਈ ਬਣ ਕੇ ਲੈ ਲੂੰ। ਇਹ ਸੁਣ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਵਾਬ ਦਿੱਤਾ, ਸੁਭਾਵਕ ਬੋਲੇ, ਉਹ ਮਲੇਛਾ ਤੂੰ ਇਹ ਬਚਨ ਕਰਦਾ ਤੁਮਰੋ ਗੁਰਦਮਾਦ ਬਣ ਜਾ, ਸਤਿਗੁਰੂ ਜੀ ਤੇਰੇ ਜਵਾਈ ਬਣ ਗਏ ਤੇ ਦੱਸ ਫਿਰ ਜਦੋਂ ਸਤਿਗੁਰੂ ਤੇਰੇ ਜਵਾਈ ਬਣ ਗਏ ਤੇ ਆਪਣੇ ਜਵਾਈ ਭਾਈ ਕੋਲੋਂ ਫਿਰ ਪੈਸੇ ਮੰਗਦਾ ਚੰਗਾ ਲੱਗੇਗਾ। ਇਹ ਸੁਣਦਿਆਂ ਕਾਜ਼ੀ ਅੱਗ ਭੰਬੂੜਾ ਹੋਇਆ, ਉਥੋਂ ਵਾਪਸ ਚਲਾ ਗਿਆ, ਸੋਚਦਾ ਇੱਕ ਵਾਰ ਗੁਰੂ ਜੀ ਨੂੰ ਜਰੂਰ ਮਿਲਾਂਗਾ, ਜੇ ਉਹਨਾਂ ਨੇ ਕਾਨਾ ਨਾਕੀ ਕੀਤੀ ਤੇ ਫਿਰ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਜ਼ੀ ਅਰਬ੍ਰਿਦ ਬਾਦ ਕੋ ਸੁਨਿਓ ਗੁਰੂ ਨਿਜ ਸ਼੍ਰੋਣ।
ਕਾਜ਼ੀ ਤੇ ਬਾਬਾ ਬੁੱਢਾ ਸਾਹਿਬ ਜੀ ਬਾਹਰ ਜੋ ਗੱਲਾਂ ਕਰ ਰਹੇ ਸੀ, ਅੰਦਰ ਛੇਵੇਂ ਪਾਤਸ਼ਾਹ ਜੀ ਬਿਰਾਜੇ ਹੋਏ, ਇਕਦਮ ਪਾਤਸ਼ਾਹ ਨੇ ਉਹ ਗੱਲਾਂ ਸੁਣੀਆਂ ਵੀ। ਜਦੋਂ ਕਾਜ਼ੀ ਥੋੜਾ ਜਿਹਾ ਉੱਚਾ ਬੋਲਦਾ ਸੀ, ਬਾਬਾ ਜੀ ਨੇ ਜਿਵੇਂ ਉਹਨੂੰ ਜਵਾਬ ਦਿੱਤਾ, ਉਹ ਸਾਰੇ ਬਚਨ, ਉਹ ਸਾਰੀਆਂ ਗੱਲਾਂ ਜੋ ਕਾਜ਼ੀ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਵਿਚਕਾਰ ਹੋਈਆਂ, ਉਹ ਛੇਵੇਂ ਪਾਤਸ਼ਾਹ ਅੰਦਰ ਖੇਮੇ ਚ ਜਿੱਥੇ ਬਿਰਾਜੇ ਹੋਏ ਸੀ ਆਪਣੇ ਤੰਬੂ ਵਿੱਚ ਆਪਣੇ ਪਲੰਘੇ ਤੇ, ਮਹਾਰਾਜ ਜੀ ਨੇ ਬਿਰਾਜਿਆ ਹੋਇਆ ਹੀ ਸੁਣੇ ਹਨ।
ਅਤ ਸਚਿੰਤ ਚਿਤ ਮੈਂ ਪਾਈ ਬੈਠੀ ਅੰਤਰ ਮੌਨ।
ਜਦੋਂ ਬਾਬਾ ਜੀ ਨੇ ਬਚਨ ਕਿਹਾ ਨਾ ਕਾਜ਼ੀ ਤੁਮਰੋ ਗੁਰਦਮਾਦ ਬਣ ਜਾ, ਇਹ ਸੁਣਦਿਆਂ ਛੇਵੇਂ ਪਾਤਸ਼ਾਹ ਜੀ ਉੱਠ ਕੇ ਬੈਠ ਗਏ, ਬੜੇ ਚਿੰਤਾ ਤੁਰ ਹੋ। ਚਿੰਤਾ ਨਿਵਾਰਨ ਵਾਲੇ ਸਤਿਗੁਰੂ ਅੱਜ ਚਿੰਤਾ ਚ ਬੈਠੇ ਆ, ਕਿਉਂਕਿ ਮੇਰੀ ਬੰਧੀ ਭਗਤ ਛੁਡਾਵੇ, ਬੰਧਾ ਭਗਤ ਨਾ ਛੂਟੇ ਮੋਹੇ। ਜਦੋਂ ਭਗਤ ਬੰਨ ਲੈਣ ਤੇ ਫਿਰ ਛੁਡਾਉਣਾ ਔਖਾ ਹੁੰਦਾ, वचन जो कर दिता बाबा जी ने बड़ा करड़ा वचन कर दिता। तो महाराज छेवें पातशाह बिलकुल चुप बैठे, उठ के बैठ गए ते मन ही मन सोचते ने
चौपाई ई क्या ब्रिद मुख बाक बखाना।
मन च सोचते ने कि आ की वचन कर दिता बाबा जी ने अपने मुखो, आ केड़ा वाक जो बाबा जी ने अपने मुखो कह दिता है।
काजी को दमाद मुझ ठाना,
जो वचन कर दिता बाबा जी ने ते दा मतलब भी काजी दा मैनू जवाई बना ही दिता है, ओदा दमाद बना ही दिता है। ए वचन जो उन्हां ने कह दिता है ता हुण पूरा होना है।
झगड़त लड़त सुक्रोध उपायो,
काजी ने झगड़ा कीता, झगड़ा कर दे आके गुस्सा प्रगट कीता, क्रोध चो ने ना कहन वालियां गल्लां कहियां।
हम बैठी को श्राप अलायो,
सानू बैठिया बैठिया नू अंदर बाबा बुढ़ा साहब जी ने धक्के नाल ही फसा दिता विच। गल्लां आप पे करदे सी काजी नाल, विचार आप पे करदे सी, गुस्सा काजी करदा सी, बाबा जी नू भी रोस आया अगों ते नाल सानू विच ओ ले आंदा बाबा जी ने। बाबा जी ने वचन जो कर दिता है,
असमंजस हमको बढ़ पाए,
ये वचन हुण जो बाबा जी ने कीता है ये साडे लई बड़ी वड्डी असमंजस बन गई। महाराज छेवें पातशाह ना मन ही मन विचार रहे भी ये तां बड़ी वड्डी असमंजस बन गई है जो बाबा जी ने वचन कर दिता है।
जी दमाद काजी बन गए,
ये असि काजी दे दमाद बन गए।
जग अप जस पसरे जै कहा,
सारे पास संसार च अप जस होना, लोका ने गल्लां करनियां ने, बड़ियां बातां होणगियां, बहुत अप जस होवेगा।
कहे सिख एक ही नस कहा,
सिख आखणगे भी आ की कीता गुरु जी ने, मुसलमाना दे घर शादी करा ली, एक तुरकनी नाल शादी करा ली, उहदे जवाई बन गए काजी दे, ए तां सारे सिखां दे विच चर्चा चलेगी।
माता सुनत कही क्या बैन,
जदों माता जी नूं पता लगेगा, माता गंगा जी नूं ओह की आखणगे, उहनां नूं भी रोस होवेगा।
पिक अयोगता किस होना देन,
ए अयोग बात है, किसे ने जस थोड़ी देना, ए जे वचन बाबा जी दा पूरा हुंदा इहदे नाल किते जस थोड़ी मिलेगा, आप जासी करनगे हर पासे।
क्या हम करें न बने उपाय,
महाराज जी सोचदे आ भी की करिए हुण तां कोई उपाय, क्योंकि पहले जामे च वचन कीता बाबा जी, जो कहोगे पूरा करांगे, तुहाडा वचन नहीं मोड़ांगे, यह वचन गुरु नानक साहब ने बाबा जी नूं कीता सी। बड़ी असमंजस बन गई है, हुण की करिए, जे वचन पूरा करदे आं तां आप जस हुंदा, नहीं करदे ता साडा कीता जेड़ा कौल है वचन है वह टुटदा है।
सब जग में अपवाद चलाए,
और ए सारे जगत विच अपवाद चलेगा और चलिया भी, ए गल्लां बहुत होईयां, इहदा जिक्र भाई गुरदास साहब जी ने अपनियां वारां च भी कीता है कि दो तरह का अपवाद, एक तां जदों सतगुरु शिकार खेडण चढ़न लग पए, शस्त्र लैके बादशाहां नूं मिलना, घर लियाउणा, ते लोकां ने बड़ियां गल्लां कीतियां, जदों माता कौलां जी नूं लैके आए उदों भी चर्चा चली सी। तो छेवें पातशाह जी नूं पता भी इह तां हुण वरतारा वरतना, सोच रहे ने भी सब पासे अपवाद चलेगा।
अस चितवत चित कर थिर लोचन,
महाराज जी नेत्र बंद कीते हुए छेवें पातशाह ना बैठे अपने पलंगे, अखां मुंदियां होईयां ते सोच रहे ने, ए सारियां गल्लां महाराज जी दी सुरत विच चल रहियां हन।
भई सोच बस सोच विमोचन,
सोचां दा नाश करन वाले सतगुरु अज आप सोची जांदे, जिन्हां दे दर्शन करके सोचां नहीं रहिंदियां ਉਹ ਅੱਜ ਆਪ ਸੋਚੀ ਜਾਂਦੇ ਆ। ਬਾਬਾ ਬੁੱਢਾ ਸਾਹਿਬ ਜੀ ਨੇ ਸੋਚਣ ਪਾ ਦਿੱਤਾ ਹੈ।
ਦੋ ਦਿਸ਼ ਤੇ ਅਤ ਸ਼ੈ ਕਠਿਨਾਈ,
ਦੋਹਾਂ ਪਾਸਿਓਂ ਬੜੀ ਕਠਿਨਾਈ ਬਣ ਗਈ, ਦੋਹਾਂ ਪਾਸਿਓਂ ਇਹ ਵੱਡੀ ਸਮੱਸਿਆ ਬਣ ਗਈ।
ਕਿਆ ਤਿਆਗੇ ਕਹਿ ਕਰੇ ਬਣਾਈ,
ਸਮੱਸਿਆ ਇਹ ਬਣ ਗਈ ਵੀ ਹੁਣ ਕਿਹੜਾ ਬਚਨ ਤਿਆਗੀਏ ਤੇ ਕਿਹੜਾ ਗ੍ਰਹਿਣ ਕਰੀਏ, ਜਿਹੜਾ ਪਹਿਲਾ ਬਚਨ ਕੀਤਾ ਵੀ ਤੁਹਾਡਾ ਬਚਨ ਨਹੀਂ ਮੋੜਾਂਗੇ, ਉਹ ਕਿਵੇਂ ਤਿਆਗੀਏ, ਜਾਂ ਫਿਰ ਜਿਹੜਾ ਬਾਬਾ ਜੀ ਨੇ ਬਚਨ ਕੀਤਾ ਹੁਣ ਇਹ ਕਿਵੇਂ ਤਿਆਗੀਏ, ਦੋਹਾਂ ਚੋਂ ਵੀ ਕਿਵੇਂ ਕਿਹੜਾ ਬਚਨ ਤਿਆਗੀਏ ਤੇ ਕਿਹੜਾ ਗ੍ਰਹਿਣ ਕਰੀਏ।
ਉੱਤੇ ਅਮੀਲ ਤੁਰਕਨੀ ਲਿਆਵਨ,
ਉੱਧਰ ਤੁਰਕਣੀ ਨੂੰ ਲੈ ਕੇ ਆਉਣਾ ਇਹ ਅਯੋਗ ਹੈ, ਤੁਰਕਣੀ ਨੂੰ ਲੈ ਕੇ ਆਉਣਾ ਇਹ ਅਮੇਲ ਹੈ, ਅਮੇਲ ਦਾ ਮਤਲਬ ਇਹ ਬਣਦੀ ਨੀ ਗੱਲ। ਹਾਂਜੀ,
ਇਤਬਡ ਸਿੱਖ ਕੋ ਬਾਕ ਹਟਾਵਨ।
ਤੇ ਇਧਰ ਮਹਾਨ ਗੁਰੂ ਘਰ ਦੇ ਮਹਾਨ ਸੇਵਕ, ਮਹਾਨ ਗੁਰਸਿੱਖੀ ਦੀ ਅਵਧ ਅਧਾਰਾ, ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਮੋੜਨਾ, ਇਹ ਵੀ ਯੋਗ ਨਹੀਂ।
ਜਿਨ ਕੀ ਬਚਨ ਸੰਗ ਹਮ ਜਨਮੇ।
ਐਸੇ ਮਹਾਂਪੁਰਖ ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ। ਮਾਤਾ ਜੀ ਨੂੰ ਵਰ ਬਾਬਾ ਜੀ ਨੇ ਦਿੱਤਾ ਸੀ ਨਾ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ, ਉਹਨਾਂ ਦਾ ਬਚਨ ਹੁਣ ਕਿਵੇਂ ਮੋੜੀਏ।
ਹਾਂਜੀ, ਜਿਸ ਕੋ ਕਹਿਓ ਪ੍ਰਧਾਨ ਸੁਰਨ ਮੇ।
ਜਿਨ੍ਹਾਂ ਦਾ ਕਿਹਾ ਹੋਇਆ ਬਚਨ ਦੇਵਤਿਆਂ ਵਿੱਚ ਵੀ ਮਾਨਨੀਏ ਹੈ। ਜਿੰਨੇ ਦੇਵਤੇ ਨੇ ਉਹਨਾਂ ਵਿੱਚ ਵੀ ਬਾਬਾ ਜੀ ਦਾ ਕਿਹਾ ਹੋਇਆ ਬਚਨ ਮਾਨਨੀਏ ਹੈ, ਪ੍ਰਵਾਨ ਹੈ।
ਜਿਸ ਕੀ ਕਹੀ ਅਚਲ ਚੱਲ ਪਰੇ।
ਜਿਨ੍ਹਾਂ ਦੇ ਕਹਿਣ ਨਾਲ ਅਚਲ ਚੱਲ ਪੈਂਦੇ ਆ, ਬਾਬਾ ਜੀ ਦੇ ਬਚਨਾਂ ਦੀ ਸ਼ਕਤੀ ਹੈ ਵੀ ਨਾ ਚੱਲਣ ਵਾਲੀਆਂ ਚੀਜ਼ਾਂ ਨੂੰ ਜੇ ਬਾਬਾ ਜੀ ਕਹਿ ਦੇਣ ਚੱਲ ਪਾਓ ਤਾਂ ਉਹ ਚੱਲ ਪੈਂਦੀਆਂ ਨੇ।
ਆਈ ਸਦਾ ਗਤ ਸੀ ਸਭ ਥਿਰੇ।
ਜੇ ਚੱਲਣ ਵਾਲੀਆਂ ਵਸਤੂਆਂ ਨੇ ਉਹਨਾਂ ਨੂੰ ਕਹਿ ਦੇਣ ਵੀ ਰੁਕ ਜਾਓ ਤੇ ਉਹ ਰੁਕ ਜਾਣ। ਉਹਨਾਂ ਦੇ ਬਚਨਾਂ ਚ ਚੱਲ ਨੂੰ ਅਚੱਲ ਤੇ ਅਚੱਲ ਨੂੰ ਚੱਲਣ ਦੀ ਸ਼ਕਤੀ ਦੇਣ ਦੀ ਬਚਨਾਂ ਦੀ ਤਾਕਤ ਹੈ।
ਕੌਣ ਸਮਰੱਥ ਕਰੇ ਬਚ ਮੀਟਨ।
ਕੌਣ ਐਸਾ ਸਮਰੱਥ ਹੈ ਜਿਹੜਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਮੇਟਣ ਦੀ ਸਮਰੱਥਾ ਰੱਖੇ। ਮਹਾਂਪੁਰਖਾਂ ਦੇ ਗੁਰੂ ਪਾਤਸ਼ਾਹ ਇੱਥੇ ਭਗਤ ਵਤਸ਼ਲ ਬਿਰਧ ਦੀ ਵਿਚਾਰ ਕਰ ਰਹੇ। ਮਹਾਰਾਜ ਜੀ ਦਾ ਬਿਰਧ ਹੈ ਨਾ ਭਗਤ ਵਤਸ਼ਲ। ਭਗਤ ਦੇ ਕਹੇ ਬਚਨਾਂ ਨੂੰ ਮਹਾਰਾਜ ਜੀ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਹੋਵੇ ਦੀ ਖੇਡ ਪ੍ਰਗਟ ਕਰ ਰਹੇ। ਆਪ ਸਮਰੱਥ ਨੇ, ਜੋ ਮਰਜ਼ੀ ਕਰ ਸਕਦੇ ਹੈ, ਪਰ ਹੁਣ ਜੇ ਬਾਬਾ ਜੀ ਨੇ ਬਚਨ ਕੀਤਾ, ਮਹਾਂਪੁਰਖ ਨੇ ਉਹਨਾਂ ਨੇ ਜੇ ਬਚਨ ਕੀਤਾ ਤੇ ਉਹਨਾਂ ਨੇ ਵੀ ਉਹ ਕੀਤਾ ਜਿਹੜੀ ਹੋਣੀ ਵਰਤਣੀ ਹੈ। ਇਹ ਸਾਰੀ ਵਿਧ ਪਹਿਲਾਂ ਪ੍ਰਮਾਤਮਾ ਨੇ ਵਿਧਾਤੇ ਨੇ ਆਪ ਹੀ ਰਚੀ ਹੋਈ ਸੀ, ਤਦੇ ਤੇ ਬਾਬਾ ਜੀ ਦੇ ਮੁੱਖੋਂ ਇਹ ਬਚਨ ਹੋਇਆ। ਤੋ ਮਹਾਰਾਜ ਜੀ ਵਿਚਾਰ ਕਰ ਰਹੇ ਹਨ,
ਖਸ਼ਟ ਗੁਰਨ ਸੋ ਹਿਤ ਕਰ ਪੀਟਨ।
ਛੇ ਗੁਰੂ ਸਾਹਿਬਾਨਾਂ ਦੇ ਨਾਲ ਬਾਬਾ ਜੀ ਦਾ ਮੇਲ ਰਿਹਾ, ਗੁਰੂ ਘਰ ਦੀ ਮਹਾਨ ਸੇਵਾ ਇਹਨਾਂ ਨੇ ਕੀਤੀ ਹੈ।
ਕਹਿ ਬਚ ਕੋ ਸਸ ਸੂਰਜ ਰੋਕੇ।
ਬਚਨ ਕਰਕੇ ਚੜ੍ਹਦੇ ਸੂਰਜ ਤੇ ਚੰਦਰਮਾ ਨੂੰ ਵੀ ਰੋਕ ਦੇਣ, ਇੰਨੀ ਤਾਕਤ ਦੇ ਮਾਲਕ ਨੇ ਬਾਬਾ ਜੀ। ਜੇ ਬਚਨ ਕਰ ਦੇਣ ਨਾ ਤੇ ਆਕਾਸ਼ ਵਿੱਚ ਸੂਰਜ ਚੜ੍ਹਿਆ ਤੇ ਜਿੱਥੇ ਚੜਿਆ ਉਹਨੂੰ ਉੱਥੇ ਹੀ ਚੜਿਆ ਰੱਖਣ, ਵੀ ਛੁਪਣ ਹੀ ਨਾ ਦੇਣ। ਜੇ ਬਚਨ ਕਰ ਦੇਣ ਤਾਂ ਚੰਦਰਮਾ ਨੂੰ ਰੋਕ ਦੇਣ, ਸੂਰਜ ਨੂੰ ਰੋਕ ਦੇਣ।
ਜਿਸ ਵਰ ਸਰਾਪ ਬੀਜ ਤ੍ਰਈ ਲੋਕੇ।
ਜਿਨ੍ਹਾਂ ਦੇ ਕਹੇ ਵਰ ਤੇ ਸਰਾਪ ਪੂਰੇ ਹੁੰਦੇ ਆ, ਤਿੰਨਾਂ ਲੋਕਾਂ ਦਾ ਬੀਜ ਨੇ ਜਿਨ੍ਹਾਂ ਦੇ ਵਾਕ।
ਵਿਦ ਹਰ ਸ਼ਿਵ ਸੁਣ ਕੇ ਵਰ ਸਰਾਪ।
ਜਿਨ੍ਹਾਂ ਦੇ ਬਚਨ ਸੁਣ ਕੇ, ਵਰ ਸਰਾਪ ਸੁਣ ਕੇ ਬ੍ਰਹਮਾ ਵਿਸ਼ਨੂੰ ਔਰ ਮਹੇਸ਼ ਉਹ ਵੀ ਸਤ ਬਚਨ ਕਰਦੇ ਹਨ।
ਮੀਟ ਨਾ ਸਕੇ ਧਾਰ ਲੈ ਆਪ।
ਉਹ ਵੀ ਨੀ ਮੇਟ ਸਕਦੇ, ਉਹ ਵੀ ਸਗੋਂ ਖਿੜੇ ਮੱਥੇ ਮਹਾਂਪੁਰਖਾਂ ਦਾ, ਬ੍ਰਹਮ ਗਿਆਨੀ ਦਾ ਕਿਹਾ ਵਾਕ ਪ੍ਰਵਾਨ ਕਰਦੇ ਹਨ।
ਸੋ ਹਮ ਨਿਫਲ ਕਰੇ ਅਬ ਕੈਸੇ।
ਬਾਬਾ ਜੀ ਦੇ ਵਚਨ ਉਹ ਅਸੀਂ ਹੁਣ ਨਿਫਲ ਕਿਵੇਂ ਕਰੀਏ, ਉਹ ਅਸੀਂ ਕਿਵੇਂ ਨਿਸ਼ਫਲ ਜਾਣ ਦੇਈਏ।
ਅਹੀ ਬਡਨ ਮਿਰਜਾਦਾ ਐਸੇ।
ਇਹ ਵੱਡਿਆਂ ਦੀ ਚਲਾਈ ਮਰਜਾਦਾ ਹੈ, ਸੰਸਾਰ ਦੀ ਇੱਕ ਮਰਿਆਦਾ ਮਹਾਂਪੁਰਖ ਬੰਨ ਕੇ ਰੱਖਦੇ, ਚਲਾ ਕੇ ਰੱਖਦੇ, ਇਹ ਵੱਡਿਆਂ ਦੀ ਚਲਾਈ ਮਰਜਾਦਾ ਹੈ।
ਰਾਮ ਚੰਦ ਮਾਨਿਓ ਬਰਿਆਈ।
ਆ ਵੇਖੋ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਚੰਦਰ ਜੀ, ਉਹਨਾਂ ਦੀ ਕਥਾ ਆਉਂਦੀ ਹੈ ਵੀ ਉਹਨਾਂ ਨੇ ਵੀ ਸਰਾਪ ਹੋਇਆ ਸੀ ਨਾ ਉਹਨਾਂ ਦੇ ਪਿਤਾ ਦਸ਼ਰਥ ਨੂੰ, ਸ਼ਰਵਣ ਦੇ ਪਿਤਾ ਨੇ ਦਿੱਤਾ ਸੀ ਵੀ ਜਿਵੇਂ ਅਸੀਂ ਆਪਣੇ ਪੁੱਤਰ ਦੇ ਵਿਯੋਗ ਚ ਮਰਨ ਲੱਗੇ ਆ, ਉਹ ਸ਼ਿਕਾਰ ਖੇਡਦਿਆਂ ਮਾਰ ਬੈਠਾ ਭੁਲੇਖੇ ਨਾਲ ਸ਼ਰਵਣ ਦੇ ਮਾਤਾ ਪਿਤਾ ਨੂੰ, ਸ਼ਰਵਣ ਨੂੰ ਉਹ ਸਰਾਪ ਦੇ ਦਿੱਤਾ ਦਸ਼ਰਥ ਜੀ ਨੂੰ। ਉਹਨੇ ਆਖਿਆ ਜਿਵੇਂ ਅਸੀਂ ਵਿਯੋਗ ਚ, ਏਦਾਂ ਤੂੰ ਆਪਣੇ ਪੁੱਤ ਦੇ ਵਿਯੋਗ ਚ ਮਰੇਗਾ। ਉਹ ਬਚਨ ਪੂਰਾ ਹੋਇਆ। 14 ਸਾਲਾਂ ਦਾ ਜਦੋਂ ਬਨਵਾਸ ਦੇਣਾ ਪਿਆ, ਕਹਿੰਦੇ ਤ੍ਰੇਤੇ ਯੁੱਗ ਦੇ ਭਗਵਾਨ ਸੀ, ਉਹਨਾਂ ਨੇ ਵੀ ਉਹਨਾਂ ਮਹਾਂਪੁਰਖਾਂ ਦੇ ਕੀਤੇ ਜਿਹੜੇ ਬਚਨ ਸੀ, ਸਰਾਪ ਸੀ, ਉਹਨਾਂ ਨੂੰ ਪ੍ਰਵਾਨ ਕੀਤਾ।
ਸਦਨ ਰਾਕਸ਼ਨ ਸੀਆ ਪੁਚਾਈ।
ਦੇਖੋ ਕਿੰਨੀ ਦੁਬਿਧਾ ਚ, ਕਿੰਨੀ ਵੱਡੀ ਸਮੱਸਿਆ ਚ ਰਹੇ। ਰਾਕਸ਼ਾਂ ਦੇ ਘਰ ਸੀਤਾ ਨੂੰ ਜਾਣਾ ਪਿਆ।
ਉਤੀ ਅਯੋਗ ਅਜਸ ਕੋ ਮੂਲ।
ਹਾਲਾਂਕਿ ਅਯੋਗ ਸੀ ਸੀਤਾ ਦਾ ਉੱਥੇ ਜਾਣਾ, ਇਹਦੇ ਚ ਬੜਾ ਵੱਡਾ ਅਪਜਸ ਸੀ।
ਤੋ ਸਰਾਪ ਕੇ ਭੀ ਅਨੁਕੂਲ,
ਜਿਹੜਾ ਸਰਾਪ ਹੋਇਆ ਉਹ ਸਰਾਪ ਸ਼੍ਰੀ ਰਾਮ ਚੰਦਰ ਜੀ ਨੇ ਮੰਨਿਆ।
ਮਾਨਿਓ ਕ੍ਰਿਸ਼ਨ ਸਰਾਪ ਦੁਰਭਾਸ਼ਾ,
ਭਗਵਾਨ ਕ੍ਰਿਸ਼ਨ ਜੀ ਦੁਰਭਾਸ਼ਾ ਰਿਸ਼ੀ ਦਾ ਕੀਤਾ ਜਿਹੜਾ ਸਰਾਪ ਸੀ ਉਹ ਭਗਵਾਨ, ਹਾਲਾਂਕਿ ਦੁਆਪਰ ਯੁਗ ਦੇ ਮਾਲਕ ਸੀ ਭਗਵਾਨ ਕ੍ਰਿਸ਼ਨ ਜੀ, ਉਹਨਾਂ ਨੇ ਬਚਨ ਮੰਨਿਆ ਜੋ ਦੁਰਭਾਸ਼ਾ ਨੇ ਕਹਿ ਦਿੱਤਾ ਸੀ ਨਾ। ਯਾਦਵਾਂ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਚ ਇਹਦਾ ਜ਼ਿਕਰ ਵੀ ਆਉਂਦਾ, ਦੁਰਭਾਸ਼ਾ ਸਿਉ ਕਰਤ ਠਗੌਰੀ ਯਾਦਵ ਇਹ ਫਲ ਪਾਏ, ਕਿਉਂਕਿ ਮਹਾਂਪੁਰਖਾਂ ਸਾਧੂਆਂ ਨਾਲ ਮਸ਼ਕਰੀ ਕਰਦੇ ਸੀ ਯਾਦਵ, ਜਾ ਕੇ ਕ੍ਰਿਸ਼ਨ ਭਗਵਾਨ ਦੇ ਪੁੱਤਰ ਪੋਤਰੇ ਨਾ ਸਾਰੇ ਇਕੱਠੇ ਹੋ ਕੇ, ਇੱਕ ਬੱਚਾ ਸੀ ਨੌਜਵਾਨ ਹਾਲੇ ਦਾੜੀ ਨਹੀਂ ਸੀ ਆਈ 15-16 ਸਾਲ ਦਾ, ਤੇ ਉਹਦੇ ਪੇਟ ਤੇ ਨਾ ਇੱਕ ਲੋਹੇ ਦਾ ਮੂਸਲ ਬੰਨ ਕੇ ਲੈ ਗਏ। ਦੁਰਭਾਸ਼ਾ ਜੀ ਨੂੰ ਜਾ ਕੇ ਉਹਨਾਂ ਕਿਹਾ, ਰਿਸ਼ੀ ਵਰ ਇਹ ਯਾਦਵਾਂ ਦੀ ਨੂੰਹ ਹੈ, ਇਹਦੀ ਕੁੱਖ ਤੋਂ ਕੀ ਪੈਦਾ ਹੋਵੇਗਾ, ਪੁੱਤਰ ਕੇ ਪੁੱਤਰੀ। ਦੁਰਭਾਸ਼ਾ ਨੇ ਵੇਖਿਆ ਵੀ ਸਾਧੂਆਂ ਨਾਲ ਮਸ਼ਕਰੀ ਕਰਨ ਆਉਂਦੇ ਨੇ, ਉਹਨਾਂ ਆਖਿਆ ਇਹਦੀ ਕੁੱਖ ਤੋਂ ਪੈਦਾ ਹੋਵੇਗਾ ਜਿਹਦੇ ਨਾਲ ਤੁਹਾਡੀ ਕੁੱਲ ਦਾ ਵੰਸ਼ ਦਾ ਨਾਸ਼ ਹੋਵੇਗਾ। ਇਹ ਬਚਨ ਕੀਤਾ ਦੁਰਭਾਸ਼ਾ ਮਹਾਰਾਜ ਜੀ ਨੇ, ਤਾਂ ਜ਼ਿਕਰ ਕੀਤਾ ਗੁਰਬਾਨ, ਦੁਰਭਾਸ਼ਾ ਸਿਉ ਕਰਤ ਠਗੌਰੀ ਯਾਦਵ ਇਹ ਫਲ ਪਾਏ। ਉਸੇ ਮੂਸਲ ਨੂੰ ਜਦੋਂ ਇਹ ਘਰ ਲੈ ਕੇ ਗਏ, ਭਗਵਾਨ ਜੀ ਨੇ ਕਿਹਾ ਇਹਨੂੰ ਕਸਾ ਕਸਾ ਕੇ ਬਿਲਕੁਲ ਖਤਮ ਕਰ ਦਿਓ, ਉਹਨੂੰ ਕਸਾਇਆ ਪਰ ਨਿੱਘੀ ਜੀ ਬਾਹਰ ਚ ਇੱਕ ਕਿੱਲੀ ਜੀ ਰਹਿ ਗਈ ਤਿੱਖੀ ਜੀ, ਕਹਿੰਦੇ ਇਹਦੇ ਨਾਲ ਹੁਣ ਕੀ ਹੋਣਾ, ਉਹ ਪਾਣੀ ਚ ਸੁੱਟ ਦਿੱਤੀ। ਮੱਛੀ ਨੇ ਨਿਗਲ ਲਈ, ਮਛਿਆਰਾ ਇੱਕ ਬਦਕ ਸੀ, ਉਹਨੇ ਮੱਛੀ ਕੱਢੀ, ਉਹਦੇ ਵਿੱਚੋਂ ਤਿੱਖੀ ਜੀ ਨਿਕਲੀ ਤੇ ਉਹਨੇ ਤੀਰ ਦੀ ਮੁਖੀ ਦੇ ਉੱਤੇ ਲਾ ਲਈ। ਭਗਵਾਨ ਕ੍ਰਿਸ਼ਨ ਜੀ ਦੇ ਜਿੰਨੇ ਪੁੱਤਰ ਪੋਤਰੇ ਸ਼ਰਾਬ ਪੀ ਗਏ, ਜਿਉਂ ਆਪਸ ਵਿੱਚ ਲੜੇ ਲੜ ਲੜ ਕੇ ਮਰ ਗਏ, ਕੱਲੇ ਰਹਿ ਗਏ, ਕੁੱਲ ਨਾਸ ਹੋਣੀ ਸੀ, ਸੁੱਤੇ ਪਏ ਸੀ ਪੈਰ ਪਸਾਰ ਕੇ, ਤੇ ਪੈਰ ਦੇ ਵਿੱਚ ਪਦਮ ਚਮਕਿਆ, ਤੇ ਉਹਨੇ ਵੇਖਿਆ ਸ਼ਿਕਾਰੀ ਨੇ ਵੀ ਸ਼ਾਇਦ ਕੋਈ ਹਿਰਨ ਦੀ ਅੱਖ ਤੀਰ ਮਾਰਿਆ, ਉਹ ਪੈਰ ਚ ਵੱਜਾ ਤੇ ਉਹੀ ਤੀਰ ਕਾਰਨ ਬਣਿਆ ਭਗਵਾਨ ਕ੍ਰਿਸ਼ਨ ਜੀ ਵੀ ਸਰੀਰ ਤੇ ਆ ਗਏ। ਉਹਦਾ ਇੱਥੇ ਮਹਾਂਕਵੀ ਜੀ ਜ਼ਿਕਰ ਕਰ ਰਹੇ, ਕਹਿੰਦੇ ਉਹ ਵੀ ਵੇਖੋ ਮਹਾਂਪੁਰਖਾਂ ਦਾ ਕੋਈ ਬਚਨ ਹੋਇਆ, ਦੁਆਪਰ ਯੁਗ ਦੇ ਮਾਲਕ ਸੀ, ਉਹਨਾਂ ਨੇ ਵੀ ਸਿਰ ਮੱਥੇ ਪ੍ਰਵਾਨ ਕੀਤਾ।
ਸਰਬ ਕੁਲੀ ਕੋ ਪਇਓ ਬਿਨਾਸ਼ਾ,
ਸਾਰੀ ਕੁੱਲ ਭਗਵਾਨ ਕ੍ਰਿਸ਼ਨ ਜੀ ਦੀ ਬਿਨਸ ਗਈ।
ਜਿਮ ਕਿਮ ਕਰੇ ਜਗਤ ਕੇ ਲੋਗ,
ਇੱਦਾਂ ਇਹ ਮਰਿਆਦਾ ਜਾਨੀ ਕਿ ਵੱਡਿਆਂ ਨੇ ਰੱਖੀ ਹੈ, ਜੇ ਕੋਈ ਮਹਾਂਪੁਰਖ ਬਚਨ ਕਰੇ ਉਹ ਬਚਨ ਦਾ ਸਤਿਕਾਰ ਕਰਨਾ, ਜੇ ਬਾਬਾ ਜੀ ਨੇ ਬਚਨ ਕੀਤਾ ਤੇ ਹੁਣ ਇਹ ਬਚਨ ਕਲਯੁਗ ਦੇ ਅਵਤਾਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਪੂਰਾ ਕਰਨਾ ਪੈਣਾ।
ਜਾਣੇ ਸਕਲ ਅਜੋਗ ਕੇ ਜੋਗ,
ਕਹਿੰਦੇ ਜਿਹੜੇ ਮਹਾਂਪੁਰਖ ਹੁੰਦੇ ਬਲੀ ਪੁਰਖ ਹੁੰਦੇ ਜੇ ਕੋਈ ਬਚਨ ਕਰਦੇ ਵੀ ਆ ਉਹ ਸਭ ਕੁਝ ਜਾਣਦੇ ਆ, ਯੋਗ ਅਯੋਗ ਉਹਦੇ ਬਾਰੇ ਉਹ ਚੰਗੀ ਤਰ੍ਹਾਂ ਵਿਚਾਰ ਕਰਕੇ ਬੋਲਦੇ ਹਨ।
ਬ੍ਰਹਮ ਗਿਆਨੀ ਕੀ ਹੋਏ ਸੱਚ ਬਾਣੀ,
ਜੇ ਬਾਬਾ ਜੀ ਨੇ ਬਚਨ ਕੀਤਾ ਤੇ ਇਹਦੇ ਵਿੱਚ ਵੀ ਕੋਈ ਨਾ ਕੋਈ ਰਮਜ ਹੋਵੇ। ਮਹਾਰਾਜ ਛੇਵੇਂ ਪਾਤਸ਼ਾਹ ਵਿਚਾਰ ਕਰਦੇ, ਜੇ ਮਹਾਂਪੁਰਖਾਂ ਨੇ ਬਾਬਾ ਜੀ ਨੇ ਬਚਨ ਕੀਤਾ, ਕਿਉਂਕਿ ਮਾਨਵੀ ਲੀਲਾ ਚ ਵਿਚਰ ਰਹੇ ਆ ਨਾ, ਤੇ ਮਾਨਵੀ ਧਰਾਤਲ ਦੀ ਬੁੱਧੀ ਦੇ ਉੱਤੇ ਹੀ ਸੋਚ ਰਹੇ ਆ, ਹੈਣ ਤਾਂ ਆਪ ਪਰਮੇਸ਼ਰ ਜਾਣਦੇ ਆ ਕਿ ਮਾਤਾ ਕੌਲਾਂ ਦੀ ਕਈ ਜਨਮਾਂ ਦੀ ਬੰਦਗੀ ਹੈ, ਪਰ ਕੋਈ ਮਾੜਾ ਕਰਮ ਹੈ ਜਿਹੜਾ ਤੁਰਕਾਂ ਦੇ ਘਰ ਜਨਮ ਪਈ, ਪਰ ਪਾਤਸ਼ਾਹ ਮਾਨਵੀ ਧਾਰ ਸਰੀਰ ਮਾਨਵੀ ਧਾਰਿਆ ਤੇ ਉਹਦੇ ਤੌਰ ਤੇ ਜਿਵੇਂ ਦਿਮਾਗ ਵਿੱਚ ਗੱਲਾਂ ਆਉਂਦੀਆਂ ਇੱਕ ਮਨੁੱਖ ਦੇ, ਉਦਾਂ ਪਾਤਸ਼ਾਹ ਦੀਆਂ ਵਿਚਾਰਾਂ ਆ ਰਹੀਆਂ। ਤੇ ਮਹਾਰਾਜ ਜੀ ਵਿਚਾਰ ਕਰਦੇ ਵੀ ਬ੍ਰਹਮ ਗਿਆਨੀ ਕੀ ਹੋਏ ਸੱਚ ਬਾਨੀ, ਬ੍ਰਹਮ ਗਿਆਨੀ ਦੇ ਕਹੇ ਜਿਹੜੇ ਵਾਕ ਨੇ ਉਹ ਸੱਚ ਹੁੰਦੇ ਹਨ।
ਇਹ ਮਿਰਜਾਦ ਨੇ ਕੀ ਨਸਹਾਨੀ,
ਤੇ ਇਹ ਮਰਿਆਦਾ ਜਿਹੜੀ ਹੈ ਹਾਨੀ, ਯਾਨੀ ਕਿ ਪਹਿਲਾਂ ਵੀ ਵੱਡੇ ਵੱਡੇ ਮਹਾਂਪੁਰਖਾਂ ਨੇ ਅਵਤਾਰਾਂ ਨੇ ਇਹ ਮਰਿਆਦਾ ਨਹੀਂ ਤੋੜੀ।
ਜਈਅਤ ਹਮਕੋ ਪੀ ਅਬ ਐਸੇ,
ਸਾਨੂੰ ਵੀ ਹੁਣ ਏਦਾਂ ਹੀ ਚਾਹੀਦਾ ਹੈ ਕਿ ਜੋ ਬਾਬਾ ਜੀ ਨੇ ਬਚਨ ਕੀਤਾ ਉਹੀ ਹੁਣ ਪੂਰਾ ਕਰਨਾ ਚਾਹੀਦਾ।
ਬ੍ਰਿਧ ਕੇ ਵਾਕ ਸਫਲ ਹੋਏ ਜੈਸੇ,
ਤਾਂ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਕਹੇ ਵਾਕ ਸੱਚ ਹੋਵਣ।
ਮਾਤਾ ਆਦਿਕ ਜੀ ਵੱਡ ਆਏ,
ਮਾਤਾ ਜੀ ਜਾਂ ਹੋਰ ਜਿੰਨੇ ਸਾਡੇ ਵੱਡੇ ਹਨ,
ਸੁਣ ਕਰ ਕਰੇ ਕ੍ਰੋਧ ਸਭ ਸਹੀ,
ਉਹ ਜੇ ਸੁਣ ਕੇ ਗੁੱਸਾ ਕਰਨਗੇ ਤਾਂ ਸਾਨੂੰ ਸਾਰਾ ਸਹਿਣਾ ਪਵੇਗਾ, ਸਹਿ ਲਵਾਂਗੇ, ਪਰ ਮਰਿਆਦਾ ਨੀ ਵਿਗੜਨੀ, ਜੇ ਮਹਾਂਪੁਰਖਾਂ ਨੇ ਬਾਬਾ ਜੀ ਨੇ ਬਚਨ ਕੀਤਾ ਉਹ ਪੂਰਾ ਕਰਨਾ ਪਵੇਗਾ। ਜੇ ਮਾਤਾ ਜੀ ਗੁੱਸੇ ਹੋਣਗੇ ਜਾਂ ਵੱਡੇ ਨੇ ਘਰ ਵਿੱਚ ਹੋਰ ਗੋਇੰਦਵਾਲ ਸਾਹਿਬ ਨੇ ਖਡੂਰ ਸਾਹਿਬ ਨੇ, ਜੇ ਉਹ ਰੋਸ ਕਰਨਗੇ ਵੀ ਤਾਂ ਮਹਾਰਾਜ ਜੀ ਕਹਿੰਦੇ ਫਿਰ ਸਹਿ ਲਵਾਂਗੇ। ਹਾਂਜੀ,
ਇਤਿਆਦਿਕ ਗਨ ਸਿਮਰ ਪ੍ਰਸੰਗ,
ਸਾਰੀਆਂ ਗੱਲਾਂ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਚਿਤਵੀਆਂ ਤੇ ਵਿਚਾਰੀਆਂ ਨੇ।
ਰਹੀ ਬਿਰਾਜਿਤ ਬਹੁ ਚਿਤ ਸੰਗ,
ਮਹਾਰਾਜ ਜੀ ਪਲੰਗੇ ਤੇ ਬੈਠੇ ਰਹੇ ਕੁਝ ਸਮਾਂ।
ਮੁਸਕਾਵਤ ਮੁਖ ਨਿਕਸੇ ਬਾਹਰ,
ਕੁਝ ਸਮੇ ਬਾਅਦ ਮਹਾਰਾਜ ਜੀ ਕਾਜੀ ਵੀ ਚਲਾ ਗਿਆ। ਇਸ ਕੁਝ ਸਮੇ ਬਾਅਦ ਸਾਰੀਆਂ ਵਿਚਾਰਾਂ ਕਰਨ ਤੋਂ ਬਾਅਦ ਕੁਝ ਸਮਾਂ ਨੇਤਰ ਮੁੰਦ ਕੇ ਮਹਾਰਾਜ ਧਿਆਨ ਚ ਬੈਠੇ ਰਹੇ, ਫਿਰ ਨਿਕਲ ਕੇ ਸਤਿਗੁਰੂ ਬਾਹਰ ਆਏ ਮੁਸਕਰਾਉਂਦਿਆਂ ਮੁਸਕਰਾਉਂਦਿਆਂ। ਬਾਬਾ ਬੁੱਢਾ ਸਾਹਿਬ ਜੀ ਬਾਹਰ ਹੀ ਬੈਠੇ ਸਨ ਤੇ ਛੇਵੇਂ ਪਾਤਸ਼ਾਹ ਮੁਸਕਰਾਉਂਦਿਆਂ, ਗੁੱਲਾਂ ਦੇ ਉੱਤੇ ਸੋਹਣੀ ਜੀ ਮੁਸਕਰਾਹਟ ਹੈ ਛੇਵੇਂ ਪਾਤਸ਼ਾਹ ਦੇ, ਤੇ ਬਾਹਰ ਨੂੰ ਆਏ ਹਨ।
ਬ੍ਰਿਧ ਜੀ ਕਹੋ ਕਰਿਓ ਕਿਆ ਜ਼ਾਹਿਰ,
ਮੁਸਕਰਾ ਕੇ ਆ ਕੇ ਕਹਿੰਦੇ ਬਾਬਾ ਜੀ ਇਹ ਕੀ ਬਚਨ ਕਰ ਦਿੱਤਾ ਆਪ ਜੀ ਨੇ। ਨਾਲੇ ਮੁਸਕਰਾਉਂਦੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਬਾਬਾ ਜੀ ਇਹ ਕੀ ਬਚਨ ਫਰਮਾ ਦਿੱਤਾ ਆਪ ਜੀ ਨੇ, ਇਹ ਕੀ ਕਹਿ ਦਿੱਤਾ, ਕੀ ਕਰ ਦਿੱਤਾ।
ਉਚਿਤ ਅਨੁਚਿਤ ਨਾਰੀ ਦੀ ਵਿਚਾਰੀ,
ਬਾਬਾ ਜੀ ਆਪ ਜੀ ਨੇ ਵਿਚਾਰ ਹੀ ਨਹੀਂ ਕੀਤੀ ਉਚਿਤ ਅਨੁਚਿਤ ਦੀ, ਇਹ ਬਚਨ ਕਰਨ ਵੇਲੇ ਆਪ ਜੀ ਨੇ ਸੋਚਿਆ ਨਹੀਂ।
ਝਗੜਤ ਕਾਜ਼ੀ ਸੰਗ ਉਚਾਰੀ,
ਕਾਜ਼ੀ ਨਾਲ ਝਗੜਦਿਆਂ ਤੁਸੀਂ ਮਹਾਰਾਜ ਜੀ ਬਾਬਾ ਜੀ ਮੇਰੇ ਲਈ ਇਹ ਬਚਨ ਕਰ ਦਿੱਤਾ, ਝਗੜਾ ਤੁਹਾਡਾ ਹੋਇਆ ਕਾਜ਼ੀ ਨਾਲ, ਬਚਨ ਤੁਸੀਂ ਮੇਰੇ ਵਾਸਤੇ ਛੱਡ ਦਿੱਤਾ। ਬਾਬਾ ਜੀ ਤੁਹਾਡਾ ਝਗੜਾ ਤੁਸੀਂ ਆਪ ਨਿਬੇੜ ਲੈਂਦੇ ਆਪ ਕਰਕੇ ਕਾਜ਼ੀ ਨਾਲ, ਤੇ ਨਾਲ ਤੁਸੀਂ ਸਾਨੂੰ ਵਿੱਚ ਲੈ ਆਂਦਾ। ਬਾਬਾ ਜੀ ਮਹਾਰਾਜ ਹੱਸਦਿਆਂ ਹੱਸਦਿਆਂ ਮੁਸਕਰਾਉਂਦਿਆਂ ਕਹਿ ਰਹੇ ਬਾਬਾ ਜੀ ਇਹ ਕੀ ਬਚਨ ਕਰ ਦਿੱਤਾ ਆਪ ਜੀ ਨੇ।
ਕਿਮ ਕਰਨੀ ਹਮ ਕੋ ਬਣ ਆਵੇ,
ਦੱਸੋ ਵੀ ਇਹ ਕਿਵੇਂ ਕਰਨੀ ਬਣੇਗੀ ਸਾਨੂੰ, ਜਿਹੜਾ ਬਚਨ ਤੁਸੀਂ ਕੀਤਾ ਹੈ ਇਹ ਹੁਣ ਅਸੀਂ ਕਿਵੇਂ ਪੂਰਾ ਕਰਾਂਗੇ।
ਤੁਮਰੇ ਸਮ ਵੱਡ ਕਹਾ ਅਲਾਵੇ,
ਤੁਹਾਡੇ ਵਰਗੇ ਮਹਾਂਪੁਰਖ ਵੱਡੇ ਜੋ ਕਹਿ ਦਿੰਦੇ ਹਨ।
ਸੁਣ ਕਰ ਜੋਰ ਕਹਿਓ ਬ੍ਰਿਧ ਭਾਈ,
ਉਹ ਤਾਂ ਹੁਣ ਸਾਨੂੰ ਮੰਨਣਾ ਹੀ ਪਵੇਗਾ, ਪ੍ਰਵਾਨ ਕਰਨਾ ਹੀ ਪਵੇਗਾ, ਪਰ ਤੁਸੀਂ ਵੇਖਿਆ ਨੀ ਇਸ ਬਚਨ ਨੂੰ ਕਰਨ ਵੇਲੇ। ਸੁਣ ਕੇ ਬਾਬਾ ਜੀ ਨੇ ਅੱਗੋਂ ਹੱਥ ਜੋੜੇ ਛੇਵੇਂ ਪਾਤਸ਼ਾਹ, ਮਹਾਰਾਜ ਜੀ ਵੀ ਮੁਸਕਰਾ ਕੇ ਬਚਨ ਕਰ ਰਹੇ ਹੈ, ਜਾਣਦੇ ਆ ਸਾਰੀ ਖੇਡ ਕੀ ਵਰਤਦੀ। ਬਾਬਾ ਜੀ ਦੇ ਅੰਦਰ ਦੀ ਸਾਹਿਬ ਜਾਣਨ ਤੇ ਸਾਹਿਬ ਦੇ ਅੰਦਰ ਦੀ ਬਾਬਾ ਜੀ ਜਾਣਨ, ਕਿਉਂਕਿ ਬ੍ਰਹਮ ਗਿਆਨੀ ਨੇ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਨ। ਤੂੰ ਬਾਬਾ ਜੀ ਨੇ ਹੱਥ ਜੋੜੇ ਤੇ ਕਹਿਣ ਲੱਗੇ,
ਕਈ ਤਥਾ ਜਿਵੇਂ ਆਪ ਕਹਾਈ,
ਬਾਬਾ ਜੀ ਅੱਗੋਂ ਕਹਿਣ ਲੱਗੇ ਹੱਥ ਜੋੜ ਕੇ ਮਹਾਰਾਜ ਜੀ ਮੈਂ ਥੋੜੀ ਕਹੀ ਹੈ, ਮੇਰੀ ਕੀ ਤਾਕਤ ਮੈਂ ਕੁਝ ਕਵਾਂ, ਮੈਂ ਤਾਂ ਉਹ ਕਿਹਾ ਜੋ ਤੁਸੀਂ ਕਹਾਇਆ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਜੀ ਕਹਿੰਦੇ ਮਹਾਰਾਜ ਮੈਂ ਥੋੜੀ ਵਿੱਚ ਇਸ ਸਮੱਸਿਆ ਦੇ ਵਿੱਚ, ਮੇਰੀ ਕੀ ਤਾਕਤ ਮੈਂ ਕੁਝ ਕਵਾਂ, ਮੈਂ ਉਹ ਕਿਹਾ ਜੋ ਤੁਸੀਂ ਕਹਾਇਆ ਸਾਹਿਬ ਜੀ, ਤਾਂ ਮੈਂ ਕਹਿਆ ਕਹਿਣ ਜਾਂ ਤੁਝਾ ਕਹਾਇਆ, ਤਾਂ ਮੈਂ ਇਹ ਕਿਹਾ ਤੇ ਤਾਂ ਮੈਂ ਕਹਿਣ ਜੋਗਾ ਹੋਇਆ, ਤੇ ਤਾਂ ਤੁਸੀਂ ਕਹਾਇਆ ਤੇ ਕਹਿਣ ਜੋਗਾ ਹੋਇਆ ਨਾ। ਹਾਂਜੀ,
ਚਿਰੰਕਾਲ ਕੀ ਤਪ ਕੋ ਤਾਪਤ,
ਮਹਾਰਾਜ ਜੀ ਤੁਸੀਂ ਕਹਾਇਆ ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਇਹ ਹੈ ਕਿ ਕਾਜੀ ਦੀ ਉਹ ਲੜਕੀ ਜਿਹਦੇ ਬਾਬਤ ਮੈਂ ਬਚਨ ਕਹੇ ਨੇ, ਉਹਨੇ ਪਿਛਲੇ ਕਈ ਜਨਮਾਂ ਦੀ ਤਪ ਸਾਧਨਾ ਕੀਤੀ, ਹਰ ਜਨਮ ਚ ਤਪ ਕਰਕੇ ਮੰਗਦੀ ਰਹੀ ਹੈ ਕਿ ਮੇਰਾ ਵਰ ਅਕਾਲ ਪੁਰਖ ਹੋਵੇ, ਮੇਰਾ ਵਰ ਮੇਰਾ ਪਤੀ ਅਕਾਲ ਪੁਰਖ ਹੋਵੇ, ਹਰ ਜਨਮ ਚ ਉਹਨੇ ਤਪੱਸਿਆ ਕੀਤੀ ਹੈ ਜੀ।
ਅਬ ਪੀ ਹੋਏ ਨਾ ਆਪ ਕੋ ਪ੍ਰਾਪਤ,
ਤੁਸੀਂ ਆਏ ਹੋ ਇੱਥੇ ਤੇ ਹੁਣ ਵੀ ਉਹ ਆਪ ਜੀ ਨੂੰ ਨਾ ਪ੍ਰਾਪਤ ਹੋਵੇ, ਆਪ ਜੀ ਉਹਨੂੰ ਨਾ ਪ੍ਰਾਪਤ ਹੋਵੋ।
ਕਿਸੂ ਦੋਸ਼ ਤੇ ਤਨ ਤੁਰਕਾਨੀ,
ਮਹਾਰਾਜ ਤੇਰੇ ਯੋਗ ਨਹੀਂ, ਹੁਣ ਉਹਦਾ ਸਮਾਂ ਆ ਗਿਆ, ਉਹਦੀ ਕੀਤੀ ਸਾਧਨਾ ਉਹਦੇ ਕੀਤੇ ਤਪ ਦਾ ਫਲ ਦੇਣ ਦਾ ਸਮਾਂ, ਉਹ ਤੁਸੀਂ ਬਖਸ਼ਣਾ। ਦੁਬਾਰਾ ਪੜੋ,
ਕਿਸੂ ਦੋਸ਼ ਤੇ ਤਨ ਤੁਰਕਾਨੀ,
ਖਬਰੇ ਕੋਈ ਇਹੋ ਜਿਹਾ ਦੋਸ਼ ਉਹਦੇ ਕੋਲ ਹੋ ਗਿਆ ਕਿ ਉਹਨੂੰ ਤੁਰਕਾਂ ਦੇ ਘਰ ਜਨਮ ਮਿਲਿਆ।
ਤਉ ਕਾਲ ਤੇ ਉਚਤੈ ਜਾਨੀ,
ਜਨਮ ਭਾਵੇਂ ਤੁਰਕਾਂ ਦੇ ਘਰ ਹੋ ਗਿਆ ਉਹਦਾ, ਪਰ ਉਹਦੀ ਕਾਲਣਾ ਮਹਾਰਾਜ ਬੜੀ ਉੱਚਤ ਹੈ, ਜਿਹੜੀ ਉਹਨੇ ਕਾਲਣਾ ਕਾਲੀ ਉਹ ਸ਼ੁੱਧ ਹੈ, ਜਿਹੜਾ ਉਹਦਾ ਜਪ ਤਪ ਹੈ ਮਹਾਰਾਜ ਉਹ ਪਵਿੱਤਰ ਹੈ।
ਸੋ ਸਭ ਸਫਲ ਹੋਏ ਇਸ ਬੇਰੇ,
ਮਹਾਰਾਜ ਉਹ ਜਦੋਂ ਸਾਰੇ ਸਫਲ ਹੋਣਗੇ ਨਾ, ਉਹਦੇ ਕੀਤੇ ਜਪ ਤਪ, ਉਹਦੀ ਕੀਤੀ ਸਾਧਨਾ, ਉਹਦੀ ਕੀਤੀ ਤਪੱਸਿਆ ਜਦੋਂ ਫਲੀ ਭੂਤ ਹੋਵੇਗੀ।
ਉਪਜੈ ਪ੍ਰੀਤ ਆਪ ਕੋ ਹੀਰੇ, ਹਾਲੇ ਉਹਦੇ ਅੰਦਰ ਉਪਜੀ ਨਹੀਂ ਪ੍ਰੀਤ, ਉਹਨੇ ਤੁਹਾਨੂੰ ਵੇਖਿਆ ਨਹੀਂ, ਤੁਹਾਡੇ ਦਰਸ਼ਨ ਨਹੀਂ ਕੀਤੇ। ਪਰ ਜਦੋਂ ਉਹਦੀ ਸਾਧਨਾ, ਉਹਦੇ ਜਪ ਤਪ ਦਾ ਫਲ ਉਹਦੇ ਹੋਵੇਗਾ, ਤੁਸੀਂ ਅਚਾਨਕ ਉਹਦੇ ਜਦੋਂ ਸਾਹਮਣੇ ਜਾਓਗੇ ਨਾ, ਤੇ ਮਹਾਰਾਜ ਜਦੋਂ ਤੁਹਾਨੂੰ ਵੇਖੇਗੀ, ਦਰਸ਼ਨ ਕਰੇਗੀ, ਉਹਦੇ ਅੰਦਰ ਪ੍ਰੀਤ ਆਪਣੇ ਆਪ ਹੀ ਉਪਜਾਵੇਗੀ। ਉਹ ਕੀਤੇ ਜਪ ਤਪ ਦੀ ਬਦੌਲਤ ਉਹ ਪ੍ਰੀਤ ਤੁਹਾਨੂੰ ਮਿਲਣ ਦੀ, ਤੁਹਾਡੇ ਦਰਸ਼ਨ ਕਰਦਿਆਂ ਹੀ ਉਹਦੇ ਅੰਦਰ ਉਪਜਾਵੇਗੀ।
ਸੁਨਤ ਮੌਨ ਸ਼੍ਰੀ ਹਰਗੋਬਿੰਦ,
ਮਹਾਰਾਜ ਜੀ ਚੁੱਪ ਕਰਕੇ ਐਨ ਮੌਨ ਖੜੇ ਨੇ ਤੇ ਬਾਬਾ ਜੀ ਦੇ ਬਚਨ ਸੁਣ ਰਹੇ ਨੇ।
ਰਿਖੀ ਵਸ਼ਿਸ਼ਟ ਤੇ ਰਾਮ ਮਨਿੰਦ,
ਜਿਵੇਂ ਵਸ਼ਿਸ਼ਟ ਜੀ ਕੋਲੋਂ ਭਗਵਾਨ ਰਾਮ ਚੰਦਰ ਜੀ ਸੁਣਦੇ ਸੀ ਨਾ ਬਚਨ, ਵਸ਼ਿਸ਼ਟ ਜੀ ਜਿਹੜੇ ਸੀ ਨਾ ਬੜੇ ਮਹਾਨ ਮਹਾਂਪੁਰਖ ਹੋਏ ਵਸ਼ਿਸ਼ਟ, ਤੇ ਭਗਵਾਨ ਰਾਮ ਚੰਦਰ ਜੀ ਦੇ ਗੁਰੂ ਸੀ ਉਹ, ਤੇ ਇੱਥੇ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਉਸਤਾਦ ਰਹੇ ਆ, ਉਹਨਾਂ ਨੂੰ ਵਿਦਿਆ ਦਿੱਤੀ ਹੈ। ਕਹਿੰਦੇ ਜਿਵੇਂ ਉਹ ਸੁਣਦੇ ਸੀ ਬਚਨ, ਤ੍ਰੇਤੇ ਯੁਗ ਉਦਾਹਰਣ ਹੈ, ਏਦਾਂ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਕੋਲੋਂ ਬਚਨ ਸੁਣ ਰਹੇ ਹਨ।
ਕਰ ਪਗ ਬੈਠ ਪਖਾਰਨ ਕਰੇ,
ਮਹਾਰਾਜ ਜੀ ਨੇ ਜਲ ਪਾਣੀ ਮੰਗਾਇਆ, ਕਿਉਂਕਿ ਦੁਪਹਿਰ ਦਾ ਆਰਾਮ ਕਰਕੇ ਉੱਠੇ ਸੀ, ਜਲ ਮੰਗਾ ਕੇ ਆਪਣੇ ਸਰੀਰ ਤੇ ਵਰਤਿਆ।
ਮੁਖ ਪਖਾਰ ਸੁੰਦਰ ਦੁਤੀ ਤਾਰੇ,
ਹੱਥ ਪੈਰ ਧੋਏ, ਪੰਜ ਸ਼ਨਾਨਾ ਕੀਤਾ, ਜਲ ਮੰਗਾ ਕੇ ਚਿਹਰੇ ਦੇ ਉੱਤੇ ਜਲ ਪਾਇਆ।
ਚੀਰਾ ਛੋਰ ਦਾਰ ਵੱਡ ਜ਼ਰੀ,
ਗਰੀਬਨ ਵਾਜ ਪਾਤਸ਼ਾਹ ਨੇ ਸੀਸ ਉੱਤੇ ਜ਼ਰੀਦਾਰ ਸੋਹਣਾ ਚੀਰਾ, ਚੀਰਾ ਕਹਿੰਦੇ ਦਸਤਾਰੇ ਨੂੰ, ਸੋਹਣਾ ਦਸਤਾਰਾ ਮਹਾਰਾਜ ਜੀ ਨੇ ਸੀਸ ਤੇ ਸਜਾਇਆ।
ਦੋ ਦਿਸ਼ ਲਗ ਮੁਕਤਾ ਗਨ ਲਰੀ,
ਦੋਹਾਂ ਪਾਸੇ ਪਿਛਲੇ ਪਾਸੇ ਲੜ ਛੱਡਿਆ ਹੈ, ਉਹਦੇ ਤੇ ਮੋਤੀਆਂ ਦੀ ਲੜੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ।
ਪੇਚ ਬਦੇ ਜੋ ਅਨੂਠੇ ਉਹ ਬਨੇ,
ਜਿਹੜੀ ਦਸਤਾਰ ਸਜਾਈ ਇੱਕ ਇੱਕ ਪੇਚ ਬੜਾ ਸੋਹਣਾ, ਇੱਕ ਇੱਕ ਪੇਚ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਜਾਇਆ।
ਸ਼ਮਸ ਨੀਕ ਮੁਖ ਸਸ ਜਸ ਸਨੇ,
ਪਾਤਸ਼ਾਹ ਜੀ ਦੇ ਮੁਖ ਮੰਡਲ ਦੀ ਸੋਭਾ, ਕਹਿੰਦੇ ਸ਼ਮਸ਼, ਸ਼ਮਸ਼ ਕਹਿੰਦੇ ਦਾੜੀ ਨੂੰ, ਦਾੜੀ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਦਾੜੀ ਚ ਵੀ ਕੰਘਾ ਫੇਰਿਆ ਤੇ ਚਿਹਰਾ ਸਜਾਇਆ ਹੈ।
ਵੱਡ ਵਿਸਤ੍ਰਿਤ ਬਿਲੋਚਨ ਸ਼ੋਭਾ,
ਬੜਾ ਸੁੰਦਰ ਮੁਖ ਮਹਾਰਾਜ ਜੀ ਦਾ ਸੋਭ ਰਿਹਾ ਤੇ ਮੋਟੀਆਂ ਮੋਟੀਆਂ ਅੱਖਾਂ ਨੇ ਮਹਾਰਾਜ ਜੀ ਦੀਆਂ।
ਅਵਲੋਕਤ ਕਿਸ ਨੇ ਮਨ ਲੋਭਾ,
ਐਸਾ ਸੋਹਣਾ ਸਰੂਪ ਹੈ ਤਰਲੋਕੀ ਚ ਕਿਹੜਾ ਐਸਾ ਜਿਹੜਾ ਸਤਿਗੁਰਾਂ ਦੇ ਐਸੇ ਸਰੂਪ ਨੂੰ ਵੇਖੇ ਤੇ ਉਹਦਾ ਮਨ ਲੋਭੀ ਨਾ ਹੋ ਸਕੇ, ਉਹਦਾ ਮਨ ਲੁਭਾਏ ਮਾਨ ਨਾ ਹੋ ਜਾਵੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ ਨਾ, ਤੇਰੇ ਮੁੰਧ ਕਟਾਰੇ ਜੇ ਬੜਾ ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਮੁੰਧ ਕਟਾਰੇ ਜੇ ਬੜਾ, ਮਹਾਰਾਜ ਤੁਹਾਡੀਆਂ ਅੱਖਾਂ ਕਟਾਰ ਵਾਂਗੂ ਤਿੱਖੀਆਂ, ਜਦੋਂ ਵੇਖਦੇ ਹੋ ਮੇਰੇ ਕਾਲਜ ਚ ਉਤਰ ਜਾਂਦੀਆਂ, ਤੇ ਮਹਾਰਾਜ ਮੈਂ ਲੋਭੀ ਨੂੰ ਤੇਰੇ ਦਰਸ਼ਨਾਂ ਦਾ ਲੋਭ ਆ ਗਿਆ, ਦੇਖ ਕੇ ਦਰਸ਼ਨ ਕਰਨ ਦਾ ਹੋਰ ਲੋਭ ਜਾਗ ਪਿਆ, ਇਹੋ ਜਿਹਾ ਸਰੂਪ ਹੈ ਛੇਵੇਂ ਪਾਤਸ਼ਾਹ ਦਾ।
ਕੋਰਦਾਰ ਹੀਰੇ ਬਰ ਚੀਰੇ,
ਜਿਹੜੇ ਕੋਰਦਾਰ ਹੀਰੇ ਨੇ ਨਾ ਨਕੀਲੇ ਘੜ ਘੜ ਕੇ ਸੁੰਦਰ ਬਣਾਏ ਹੋਏ,
ਜਿਗਾ ਬਦੀ ਚਬ ਉਪਰ ਚੀਰੇ,
ਉਹ ਹੀਰੇ ਨੇ ਉਹਨਾਂ ਲੜਾਂ ਦੇ ਵਿੱਚ ਜਿਹੜੇ ਜ਼ਰੀਦਾਰ ਲੜਦੇ ਨਾ ਸਤਿਗੁਰਾਂ ਦੇ ਵਿੱਚ, ਉਹ ਹੀਰੇ ਨੇ ਤੇ ਬੜੀ ਸੋਹਣੀ ਜਗ੍ਹਾ ਉਹ ਮਹਾਰਾਜ ਜੀ ਨੇ ਦਸਤਾਰ ਦੇ ਉੱਪਰ ਸਜਾਈ ਹੈ।
ਮੁਕਤਾ ਉਜਵਲ ਗੋਲ ਵਿਸਾਲਾ,
ਜਗ੍ਹਾ ਸਜਾ ਕੇ ਉਹਦੇ ਵਿੱਚ ਫਿਰ ਉਜਵਲ ਮੋਤੀਆਂ ਦੀ ਜਿਹੜੀ ਕਲਗੀ ਹੈ, ਜਿਹਦੇ ਨਾਲ ਮੋਤੀਆਂ ਦੇ ਗੁੱਛੇ ਲਟਕਦੇ ਹੈ, ਉਹ ਕਲਗੀ ਮਹਾਰਾਜ ਜੀ ਨੇ ਸਜਾਈ।
ਕੁੰਡਲ ਮੁਖ ਮੰਡਲ ਪਰ ਚਾਲਾ,
ਔਰ ਬੜੀ ਸੋਹਣੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿਸਦੀ ਹੈ।
ਕੰਚਨ ਕੰਕਨ ਜਰੇ ਜਵਾਹਰ,
ਅੱਖਾਂ ਵਿੱਚ ਸੋਨੇ ਦੇ ਕੜੇ ਪਾਏ ਨੇ, ਜਵਾਹਰਾਤ ਉਹਨਾਂ ਵਿੱਚ ਜੜੇ ਹੋਏ ਬੜੇ ਸੁੰਦਰ ਹਨ।
ਮੁਕਤਾ ਮਾਲ ਵਿਸਾਲੀ ਜ਼ਾਹਰ,
ਗਲ ਦੇ ਵਿੱਚ ਪਾਤਸ਼ਾਹ ਜੀ ਨੇ ਮੋਤੀਆਂ ਦੀ ਮਾਲਾ ਵਿਸ਼ਾਲ, ਬੜੇ ਸੁੰਦਰ ਕੀਮਤੀ ਮੋਤੀ ਜਿਹੜੇ ਨੇ ਉਹ ਦੀ ਮਾਲਾ ਧਾਰਨ ਕੀਤੀ ਹੈ।
ਸੂਖਮ ਵਸਤ੍ਰ ਸਰੀਰ ਸੁਹਾਏ,
ਬੜੇ ਸੂਖਸ਼ਮ ਜੇ ਵਸਤ੍ਰ, ਬਰੀਕ ਬਰੀਕ ਧਾਗੇ ਨਾਲ ਜਿਹੜੇ ਬੁਣੇ ਕੱਪੜੇ ਸੀ ਉਹ ਮਹਾਰਾਜ ਜੀ ਨੇ ਆਪਣੇ ਤਨ ਤੇ ਧਾਰਨ ਕੀਤੇ ਹਨ।
ਖੜਗ ਸਿਪਰ ਦੋਨੋ ਅੰਗ ਲਾਏ,
ਗਾਤਰੇ ਚ ਸ਼੍ਰੀ ਸਾਹਿਬ ਪਾਈ ਹੈ ਤੇ ਮੋਢਿਆਂ ਤੇ ਢਾਲ ਧਾਰਨ ਕੀਤੀ ਹੈ।
ਕਿਆ ਗੁਰ ਸ਼ੋਭਾ ਕਰੋ ਉਚਾਰੀ,
ਇੰਨੇ ਸੋਹਣੇ ਲੱਗਦੇ ਆ ਮਹਾਂ ਕਵੀ ਜੀ ਕਹਿੰਦੇ ਸਤਿਗੁਰੂ ਜੀ
ਕਿ ਮੈਂ ਉਹਨਾਂ ਦੀ ਕੀ ਸੋਭਾ ਵਰਣਨ ਕਰਾਂ, ਕਿੱਥੋਂ ਤੱਕ ਕਵਾਂ ਕਿ ਸਤਿਗੁਰੂ ਜੀ ਦੀ ਸੋਭਾ ਕੈਸੀ ਹੈ।
ਅਪਰ ਨ ਪਈਅਤ ਜਿਨ ਅਨੁਹਾਰੀ,
ਕਹਿੰਦੇ ਹੋਰ ਉਹਨਾਂ ਦੇ ਸਮਾਨ ਉਹਨਾਂ ਵਰਗਾ ਕੋਈ ਦੂਜਾ ਮੈਨੂੰ ਨਜ਼ਰ ਨਹੀਂ ਆਉਂਦਾ।
ਜਬਰ ਜਵਾਹਰ ਜ਼ਾਹਰ ਜਰੇ,
ਕਹਿੰਦੇ ਜਿਨ੍ਹਾਂ ਦੇ ਬੜੇ ਸੋਹਣੇ ਜਬਰ ਜਵਾਹਰਾਤ ਸਰੀਰ ਤੇ ਜੜੇ ਹੋਏ ਨਜ਼ਰ ਆਉਂਦੇ ਹਨ।
ਯਾ ਪਰ ਜ਼ੀਨ ਸਜਾਵਨ ਕਰੇ,
ਬੜੀ ਸੋਹਣੀ ਕਾਠੀ ਜਿਹਦੇ ਚ ਜਬਰ ਜਵਾਹਰਾਤ ਜੜੇ ਹੋਏ, ਉਹ ਕਾਠੀ ਘੋੜੇ ਦੇ ਉੱਤੇ ਸਜਾਈ ਹੈ।
ਡੀਲ ਬਿਲੰਦ ਗੁਰੂ ਦੁਤੀ ਸੰਗ,
ਬੜੀ ਉੱਚੀ ਲੰਮੀ ਡੀਲ ਹੈ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ, 7.5 ਫੁੱਟ ਉੱਚਾ ਲੰਮਾ ਕਦ ਹੈ। ਬਾਵਾ ਮਹਾਰਾਜ ਜੀ ਦੇ ਭੁਜ ਡੰਡੇ ਬੜੇ ਬਲਵਾਨ ਹਨ।
ਭਈ ਅਰੋਹਨ ਤਿਸੀ ਤੁਰੰਗ,
ਕੋਈ ਘੋੜਾ ਜਿਹੜਾ ਉਹ ਸਿੱਖ ਲਿਆਇਆ ਸੀ, ਜਿਹੜਾ ਉਹ ਕਾਜੀ ਦੇ ਕੋਲੋਂ ਮਹਾਰਾਜ ਜੀ ਕੋਲ ਆਇਆ, ਉਸੇ ਘੋੜੇ ਦੇ ਉੱਤੇ ਸਤਿਗੁਰੂ ਜੀ ਸਵਾਰ ਹੋਏ।
ਸਿੱਖ ਸੇਵਕ ਸਭ ਬਰਜ ਹਟਾਏ,
ਜਿਆਦਾ ਸਿੱਖ ਨਹੀਂ ਲਏ, ਨਾਲ ਕੁਝ ਕੁ ਸਿੱਖਾਂ ਨੂੰ ਨਾਲ ਲਿਆ।
ਏਕ ਨਫਰ ਲੈ ਸੰਗ ਸਿਧਾਏ,
ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲੇ ਹਨ।
ਜੈ ਕਾਜ਼ੀ ਕੋ ਦੀਰਗ ਮੰਦਰ,
ਦੇਵ ਨੇ ਉਸੇ ਪਾਸੇ ਨੂੰ ਚੱਲੇ ਨੇ ਜਿੱਧਰ ਕਾਜ਼ੀ ਦਾ ਘਰ ਸੀ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਜੋ ਪੂਰਾ ਹੋਣਾ ਸੀ, ਉਹ ਸਾਰੀ ਵਿਧੀ ਆਪਣੇ ਆਪ ਹੀ ਬਣੀ ਜਾਂਦੀ। ਪਾਤਸ਼ਾਹ ਸੁਭਾਵਕ ਨਿਕਲੇ ਤੇ ਜਿੱਧਰ ਕਾਜੀ ਦਾ ਘਰ ਸੀ ਉਸ ਪਾਸੇ ਨੂੰ ਗਏ।
ਸੁੰਦਰ ਬਿਸਦ ਵੈਰ ਅਰ ਅੰਦਰ,
ਕਾਜੀ ਦਾ ਘਰ ਬੜਾ ਸੋਹਣਾ ਬਣਿਆ, ਸਫੇਦ ਰੰਗ ਸੀ ਬਾਹਰੋਂ ਵੀ ਤੇ ਅੰਦਰੋਂ ਵੀ, ਉਹਨੇ ਸਫੇਦੀ ਕੀਤੀ ਹੋਈ ਹੈ।
ਕਰੇ ਚਰੋਖੇ ਰਾਖ ਦਰੀਚੀ,
ਉਹਨੇ ਜਿਵੇਂ ਆਮ ਕਾਜੀ ਲੋਕਾਂ ਦੇ ਮੁਸਲਮਾਨਾਂ ਦੇ ਘਰ ਹੁੰਦੇ ਚਰੋਖੇ ਬਣਾਏ ਹੁੰਦੇ, ਮਾਈਆਂ ਬੀਬੀਆਂ ਲਈ ਦਰੀਚੀਆਂ ਬਣਾਈਆਂ ਹੁੰਦੀਆਂ, ਉਸੇ ਤਰ੍ਹਾਂ ਇਹਨੇ ਵੀ ਚਰੋਖੇ ਤੇ ਦਰੀਚੀਆਂ ਬਣਾਈਆਂ ਕਾਜੀ ਨੇ ਆਪਣੇ ਘਰ।
ਬਣੀ ਸੋ ਬੈਠਕ ਉੱਚੀ ਨੀਚੀ,
ਤੇ ਬੈਠਕ ਬਣੀ ਹੋਈ ਹੈ, ਇੱਕ ਉੱਚੀ ਬੈਠਕ ਬਣੀ ਹੋਈ ਹੈ, ਇੱਕ ਨੀਵੀਂ ਥੱਲੇ ਬਣੀ ਹੋਈ ਹੈ।
ਬਹੁ ਪਰਦੇ ਜੁੱਤ ਬਸੇ ਜਨਾਨੀ,
ਤੇ ਕਾਜੀ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਔਰਤਾਂ, ਇਹਦੇ ਦੀ 2-2, 3-3 ਸ਼ਾਦੀਆਂ ਵੀ ਹੁੰਦੀਆਂ, ਅੱਗੋਂ ਹੋਰ ਵੀ ਬਹੁਤ ਸਾਰੀਆਂ ਨਫਰਨਾ ਰੁਕ ਨੌਕਰ ਰਾਣੀਆਂ ਆਦਿਕ ਰੱਖੀਆਂ ਹੁੰਦੀਆਂ, ਉਹ ਸਾਰੀਆਂ ਪਰਦਿਆਂ ਵਿੱਚ ਰਹਿੰਦੀਆਂ ਕਾਜੀ ਦੇ ਘਰ।
ਆਏ ਨ ਜਾਣੇ ਬਾਹਰ ਖਾਨੀ,
ਉਹ ਨਾ ਤਾਂ ਬਾਹਰ ਵੇਖ ਸਕਦੀਆਂ ਵੀ ਕੌਣ ਆ ਰਿਹਾ ਕੌਣ ਜਾ ਰਿਹਾ।
ਇੱਕ ਕਾਜੀ ਕੀ ਸੁਤਾ ਕੁਮਾਰੀ,
ਉਸੇ ਘਰ ਵਿੱਚ ਕਾਜੀ ਦੀ ਇੱਕ ਲੜਕੀ ਹੈ ਜੋ ਕੁਵਾਰੀ ਹੈ।
ਸਹਿਜ ਸੁਭਾਏ ਚਰੋਖੇ ਆਈ,
ਉਹ ਕਿਤੇ ਟਹਿਲਦਿਆਂ ਟਹਿਲਦਿਆਂ ਸਹਿਜ ਸੁਭਾਵਕ ਹੀ, ਉਹਦੇ ਇਹ ਮਾਤਾ ਕੌਲਾਂ ਹੈ ਜੋ ਇਹ ਔਰਤ ਦਾ ਇਸ ਬੀਬੀ ਦਾ ਜ਼ਿਕਰ ਆ ਰਿਹਾ, ਉਹਦਾ ਜਪ ਤਪ ਜਾਗਿਆ ਮਾਤਾ ਦਾ, ਭਾਵਨਾ ਸੀ ਮਨ ਵਿੱਚ, ਹਾਲਾਂਕਿ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ। ਬਾਬਾ ਜੀ ਨੇ ਕਿਹਾ ਵੀ ਜਦੋਂ ਜਾਗੇਗਾ ਜਪ ਤਪ ਉਹ ਆਪੇ ਆਵੇਗੀ, ਤੁਹਾਡੇ ਦਰਸ਼ਨ ਕਰਦਿਆਂ ਉਹਦੇ ਅੰਦਰ ਪ੍ਰੀਤ ਜਾਗ ਪੈਣੀ ਹੈ। ਕਹਿੰਦੇ ਉਹ ਚਰੋਖੇ ਚ ਸੁਭਾਵਕ ਹੀ ਜਿਵੇਂ ਆਪਣੇ ਘਰ ਚ ਟਹਿਲਦੀ ਬਾਹਰ ਨੂੰ ਆਈ।
ਇਤ ਕੂਦਤ ਲਘੂ ਛਾਲ ਤੁਰੰਗ,
ਇੱਧਰ ਮਹਾਰਾਜ ਜੀ ਦਾ ਘੋੜਾ ਵੀ ਜਿਹੜਾ ਨਾ ਬਿਲਕੁਲ ਜਿਵੇਂ ਥੋੜੀ ਥੋੜੀ ਨਿੱਕੀ ਨਿੱਕੀ ਚਾਲ, ਉਹ ਤੇਜ ਨਹੀਂ ਪਿਆ ਤੁਰਦਾ, ਜਿਵੇਂ ਬੰਦੇ ਨੀ ਤੁਰਦੇ ਸੈਰ ਕਰਨ ਵੇਲੇ, ਉਹ ਕਦਮ ਬੋਸ਼ੀ ਕਰਦੇ ਹੁੰਦੇ, ਹੌਲੇ ਹੌਲੇ ਟਹਿਲਦੇ ਹੁੰਦੇ, ਏਦਾਂ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਅੱਗੇ ਘੋੜਾ ਹਵਾ ਨਾਲੋਂ ਵੀ ਤੇਜ ਦੌੜਦਾ, ਪਰ ਅੱਜ ਉਹ ਘੋੜਾ ਬਿਲਕੁਲ ਮਸਤ ਮਸਤ ਉਸ ਗਲੀ ਦੇ ਵਿੱਚੋਂ ਦੀ ਲੰਘ ਰਿਹਾ।
ਆਏ ਸੁਹਾਵਤ ਮਨੋ ਅਨੰਗ,
ਮਾਨੋ ਪੂਰੇ ਸੰਸਾਰ ਦੀ ਸੁੰਦਰਤਾ ਕਾਮਦੇਵ ਚ ਕਹੀ ਗਈ ਹੈ ਵੀ ਕਾਮਦੇਵ ਵਰਗਾ ਸੁੰਦਰ ਕੋਈ ਦੇਵਤਾ ਨਹੀਂ, ਉਹ ਸਭ ਤੋਂ ਸੁੰਦਰ ਮੰਨਿਆ, ਅਨੰਗ ਕਾਮਦੇਵ ਨੂੰ ਕਹਿੰਦੇ ਹੈ। ਪਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਵਰੂਪ ਵੇਖ ਕੇ ਕਰੋੜਾਂ ਕਾਮਦੇਵ ਵੀ ਸ਼ਰਮਿੰਦਾ ਹੁੰਦੇ ਹੈ ਕਿ ਅਸੀਂ ਇੰਨੇ ਸੁੰਦਰ ਨਹੀਂ ਜਿੰਨੇ ਸੋਹਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਸਤਿ ਸ੍ਰੀ ਅਕਾਲ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆ ਰਹੇ ਨੇ ਆਪਣੀ ਮਸਤੀ ਵਿੱਚ ਆਨੰਦ ਵਿੱਚ।
ਸੁਣਿਓ ਸ਼ਬਦ ਆ ਕੂਦਨ ਕੇਰੂ,
ਜਦੋਂ ਘੋੜੇ ਦੇ ਹਿਣਕਣ ਦੀ ਤੇ ਘੋੜੇ ਦੇ ਪੌੜਾਂ ਦੀ ਆਵਾਜ਼ ਬੀਬੀ ਕੌਲਾਂ ਨੇ ਸੁਣੀ।
ਹੀਰਨ ਲਗੀ ਬਦਨ ਇਤ ਫੇਰੂ,
ਉਹ ਸੁਭਾਵਕ ਹੀ ਜਿਵੇਂ ਕਰਮ ਜਾਗਣੇ ਸੀ ਨਾ, ਮਹਾਰਾਜ ਜੀ ਦੇ ਦਰਸ਼ਨ ਹੋਣੇ ਸਨ ਸਾਹਿਬਾਂ ਦੇ, ਉਹ ਸੁਭਾਵ ਕੇ ਧੌਣ ਫੇਰ ਕੇ ਨਾ ਬਾਹਰ ਨੂੰ ਵੀ ਚਰੋਖੇ ਚੋ ਵੇਖਣ ਲੱਗੀ।
ਦੇਖਤ ਰੂਪ ਅਧਿਕ ਅਕੁਲਾਈ,
ਜਦੋਂ ਬਾਹਰ ਆ ਗਈ ਚਰੋਖੇ ਚੋ, ਮਹਾਰਾਜ ਜੀ ਦਾ ਸਰੂਪ ਵੇਖਿਆ, ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਮਾਤਾ ਕੌਲਾਂ ਦੀ ਜਿੰਨੀ ਬੰਦਗੀ ਕੀਤੀ ਪੂਰਵਲੇ ਜਨਮਾਂ ਦੀ ਉਸੇ ਵੇਲੇ ਜਾਗਰਤ ਹੋ ਗਈ। ਉਹ ਕੀਤੀ ਸਾਧਨਾ ਫਲੀ ਭੂਤ ਹੋ ਗਈ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਪਹਿਲੀ ਝਲਕ ਵਿੱਚ ਹੀ ਮਾਤਾ ਜੀ ਦਾ ਹਿਰਦਾ ਗੁਰੂ ਚਰਨਾਂ ਦਾ ਦਾਸ ਹੋ ਗਿਆ।
ਮਨੋ ਰੰਗ ਕੇ ਢਿੱਗ ਨਿਧ ਆਈ,
ਇੰਨਾ ਆਨੰਦ ਬਣ ਗਿਆ ਦਰਸ਼ਨ ਕਰਦਿਆਂ ਹੀ, ਮਾਨੋ ਜਿਵੇਂ ਕਿਸੇ ਭਿਖਾਰੀ ਨੂੰ, ਜਨਮ ਤੋਂ ਭਿਖਾਰੀ ਨੂੰ ਅਚਾਨਕ ਕੋਈ ਕੀਮਤੀ ਚਿੰਤਾ ਮਣੀ ਮਿਲ ਜਾਏ ਤੇ ਉਹਦੀ ਖੁਸ਼ੀ ਦਾ ਟਿਕਾਣਾ ਰਹਿੰਦਾ ਕੋਈ? ਉਹ ਜਨਮ ਤੋਂ ਭਿਖਾਰੀ ਹੋਵੇ, ਅਚਾਨਕ ਉਹਨੂੰ ਮਣੀ ਮਿਲ ਜਾਏ, ਉਹ ਵੀ ਉਹ ਮਣੀ ਜਿਸ ਮਣੀ ਕੋਲੋਂ ਜੋ ਚਿਤਵੇ ਉਹਨੂੰ ਪ੍ਰਾਪਤ ਹੋ ਜਾਏ, ਕਿੰਨਾ ਆਨੰਦ ਹੋਵੇਗਾ ਉਹਦੇ ਅੰਦਰ। ਕਹਿੰਦੇ ਇਉਂ ਆਨੰਦ ਵਰਤਿਆ ਮਾਤਾ ਕੌਲਾਂ ਦੇ,
ਬਹੁਤ ਛੁਦਤ ਜੈਸੀ ਨਰ ਕੋਈ।
ਉਦਾਹਰਨ ਦੂਜੀ ਦਿੰਦੇ, ਕਹਿੰਦੇ ਜਿਵੇਂ ਕੋਈ ਪੰਜਾਂ ਸੱਤਾਂ ਦਿਨਾਂ ਦਾ ਭੁੱਖਾ ਹੋਵੇ, ਪੰਜ ਸੱਤ ਦਿਨ ਵੀ ਬਹੁਤ ਹੈ, ਕੋਈ ਦੋ ਦਿਨਾਂ ਦਾ ਵੀ ਭੁੱਖਾ ਹੋਵੇ ਬਹੁਤ ਜ਼ਿਆਦਾ।
ਮਨੋ ਆਹਾਰ ਦੀਤ ਟਿਗ ਹੋਏ,
ਉਹ ਭੁੱਖੇ ਬੰਦੇ ਦੇ ਸਾਹਮਣੇ ਅਚਾਨਕ ਰੋਟੀ ਆ ਜਾਏ, ਪ੍ਰਸ਼ਾਦਾ ਆ ਜਾਏ, ਦੋ ਦਿਨ ਜਿਹਨੂੰ ਹੋ ਗਏ ਹੁਣ ਰੋਟੀ ਨਾ ਮਿਲੀ ਹੋਵੇ, ਅਚਾਨਕ ਉਹਨੂੰ ਭੋਜਨ ਮਿਲ ਜਾਏ, ਉਹ ਭੋਜਨ ਦੀ ਬੁਰਕੀ ਤੋੜ ਕੇ ਜਦੋਂ ਮੂੰਹ ਵਿੱਚ ਪਾਏ ਤੇ ਜਿਹੜਾ ਆਨੰਦ ਉਸ ਭੁੱਖੇ ਨੂੰ ਆਉਂਦਾ, ਕਹਿੰਦੇ ਉਹਦੇ ਨਾਲੋਂ ਕਈ ਗੁਣਾ ਵੱਧ ਆਨੰਦ ਮਾਤਾ ਕੌਲਾਂ ਜੀ ਦੇ ਹਿਰਦੇ ਚ ਉਪਜਿਆ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਜੀ।
ਮਹਾ ਤਪਤ ਤੇ ਲਾਗਸ ਪਿਆਸਾ,
ਹੋਰ ਤੀਸਰੀ ਉਦਾਹਰਨ ਦਿੰਦੇ, ਕਹਿੰਦੇ ਜਿਵੇਂ ਕੋਈ ਬਹੁਤ ਜ਼ਿਆਦਾ ਤਪਸ਼ ਵਿੱਚ ਗਰਮੀ ਚ ਕਿਸੇ ਨੂੰ ਬਹੁਤ ਜ਼ਿਆਦਾ ਪਿਆਸ ਲੱਗ ਜਾਏ, ਪਿਆਸ ਨਾਲ ਮੂੰਹ ਸੁੱਕਦਾ ਹੋਵੇ, ਗਲਾ ਸੁੱਕਦਾ ਹੋਵੇ,
ਪੀਣ ਚੈਤ ਜਲ ਵੈ ਕਰ ਪਾਸਾ,
ਪਾਣੀ ਨਾ ਹੋਵੇ ਕੋਲ, ਪਾਣੀ ਦੀ ਚਾਹ ਹੋਵੇ, ਪ੍ਰਾਣ ਨਿਕਲਦੇ ਹੁਣ ਪਾਣੀ ਤੋਂ ਬਿਨਾ।
ਮਨੋ ਪ੍ਰਤੀਖਤ ਹੁਤੀ ਚਕੋਰੀ,
ਕਹਿੰਦੇ ਅਚਾਨਕ ਉਹਨੂੰ ਕੋਈ ਠੰਡਾ ਕਟੋਰਾ ਪਾਣੀ ਦਾ ਭਰ ਕੇ ਦੇ ਦੇਵੇ, ਉਹ ਗੜ ਗੜ ਕਰਕੇ ਪੀਂਦਾ ਤੇ ਜਿਵੇਂ ਉਹਦੇ ਅੰਦਰ ਠੰਡ ਪੈਂਦੀ ਹੈ ਨਾ। ਇਉਂ ਮਾਤਾ ਕੌਲਾਂ ਜੀ ਦੇ ਹਿਰਦੇ ਚ ਠੰਡ ਵਰਤੀ ਸਾਹਿਬਾਂ ਦੇ ਦਰਸ਼ਨ ਕਰਕੇ। ਚੌਥੀ ਉਦਾਹਰਨ, ਮਹਾਂ ਕਵੀ ਜੀ ਜਦੋਂ ਉਦਾਹਰਣਾ ਦਿੰਦੇ ਆ ਫਿਰ ਲੈਣਾ ਹੀ ਲਾ ਦਿੰਦੇ, ਬਿਆਨ ਗੱਲ ਹਿਰਦੇ ਚ ਉਤਰ ਜਾਏ ਖਾਨੇ ਚ। ਚੌਥੀ ਉਦਾਹਰਨ ਕਹਿੰਦੇ ਮਾਨੋ ਜਿਵੇਂ ਕੋਈ ਚਕੋਰੀ, ਇੱਕ ਚਕੋਰ ਉਹਦੀ ਮਾਦਾ ਇਸਤਰੀ ਚਕੋਰੀ, ਉਹ ਇੱਕਦਮ ਵਿਛੜੀ ਹੋਵੇ ਆਪਣੇ ਚਕੋਰ ਤੋਂ, ਅਚਾਨਕ ਚੰਨ ਚੜ ਜਾਏ ਤੇ ਉਹਦੀ ਲੋਹ ਵਿੱਚ ਉਹ ਜਦੋਂ ਆਪਣੇ ਚਕੋਰ ਨੂੰ ਮਿਲਦੀ ਹੈ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਵਾਲੀ ਖੇਡ, ਉਹ ਬਣ ਜਾਵੇ।
ਉਹ ਚਿਤ ਚੰਦਰ ਚਿਤਿਓ ਚਿਤ ਚੋਰੀ,
ਕਹਿੰਦੇ ਉਹ ਚਕੋਰ ਹਿਰਦੇ ਚ ਚਿਤਵੇ ਕਿ ਚੰਦਰਮਾ ਚੜੇ ਤੇ ਅਚਾਨਕ ਸਾਹਮਣੇ ਚੰਦਰਮਾ ਚੜ ਜੇ ਤੇ ਚੰਦਰਮਾ ਨੂੰ ਵੇਖਦਿਆਂ ਜੋ ਚਕੋਰ ਅੰਦਰ ਆਨੰਦ ਵਰਤਦਾ, ਉਹੀ ਆਨੰਦ ਮਾਤਾ ਕੌਲਾਂ ਜੀ ਦੇ ਹਿਰਦੇ ਚ ਵਰਤਿਆ ਸਾਹਿਬਾਂ ਦੇ ਦੀਦਾਰ ਕਰਕੇ।
ਅਵਲੋਕਤ ਰਹਿ ਗਈ ਇੱਕ ਟੱਕ ਹੀ,
ਦਰਸ਼ਨ ਕਰਦਿਆਂ ਇੱਕ ਟੱਕ, ਜਿਵੇਂ ਕੋਈ ਮੂਰਤ ਜੀ ਨਹੀਂ ਹੋ ਜਾਂਦੀ ਪੱਥਰ ਦੀ ਬਣਦੀ, ਏਦਾਂ ਮਾਤਾ ਕੌਲਾਂ ਜੀ ਪੱਥਰ ਦੀ ਮੂਰਤ ਹੀ ਹੋ ਗਏ, ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ।
ਭਈ ਅਚੰਚਲ ਮੁਖ ਕੋ ਤੱਕ ਹੀ,
ਜਿਵੇਂ ਸਰੀਰ ਚ ਹਿਲਜੁਲ ਹੀ ਨਾ ਰਵੇ, ਜੜ ਜੇ ਹੋ ਗਏ ਮਾਤਾ ਜੀ ਸਾਹਿਬਾਂ ਦੇ ਦਰਸ਼ਨ ਕਰਕੇ। ਜਾਗ ਪਈ ਕਈ ਜਨਮਾਂ ਦੀ ਭਗਤੀ, ਜਾਗ ਪਿਆ ਕਈ ਜਨਮਾਂ ਦਾ ਜਪ ਤਪ, ਜੋ ਗੁਰਦੇਵ ਦੀ ਪ੍ਰੀਤ ਚ ਤਬਦੀਲ ਹੋ ਗਿਆ। ਅਸੀਂ ਜਿਹੜਾ ਜਪ ਤਪ ਕਰਦੇ ਹਾਂ ਜਾਂ ਪਹਿਲਾਂ ਹੋਇਆ ਹੋਵੇਗਾ ਸਾਡੇ ਕੋਲੋਂ, ਇਹ ਜਪ ਤਪ ਦਾ ਫਲ ਕੀ ਹੈ? ਜਿੰਨਾ ਜਪ ਤਪ ਅਸੀਂ ਕਰੀਏ, ਭਜਨ ਕਰੀਏ, ਬਾਣੀ ਪੜ੍ਹੀਏ, ਇਹਦਾ ਫਲ ਕੀ ਹੈ? ਇਹ ਕਨਵਰਟ ਹੁੰਦਾ, ਤਬਦੀਲ ਹੁੰਦਾ ਕਿਸ ਵਿੱਚ? ਆਪਣੇ ਮਾਲਕ ਦੀ ਪ੍ਰੀਤ ਵਿੱਚ। ਪ੍ਰੀਤ ਜਦੋਂ ਉਪਜਦੀ ਹੈ, ਉਹ ਪ੍ਰੀਤ ਹੀ ਪਰਮੇਸ਼ਰ ਦੇ ਸਰੂਪ ਨਾਲ ਮਿਲਾਉਣ ਵਿੱਚ ਸਹਾਇਕ ਹੁੰਦੀ ਹੈ। ਮੈਂ ਬਚਨ ਦੁਹਰਾ ਦਿਆਂ ਤਾਂ ਜੋ ਸਾਡੀ ਸਮਝ ਵਿੱਚ ਆ ਜਾਏ। ਜਿਤਨਾ ਜਪ ਤਪ ਹੈ, ਜਿਤਨੀ ਬੰਦਗੀ ਹੈ, ਜਿੰਨਾ ਸਾਡਾ ਨਿਤਨੇਮ ਹੈ, ਇਹ ਕਾਹਦੇ ਲਈ ਹੈ? ਇਹ ਹੈ ਇਹ ਕਨਵਰਟ ਹੋਣ ਵਿੱਚ, ਤਬਦੀਲ। ਉਹ ਇਸ ਜਨਮ ਚ ਹੋ ਜਾਏ, ਅਗਲੇ ਚ ਹੋ ਜਾਏ, ਜਦੋਂ ਹੋਵੇਗਾ ਨਾ ਤਬਦੀਲ, ਪਰ ਹੋਵੇਗਾ ਤਾਂ ਜੇ ਰੱਖਾਂਗੇ ਪੱਲੇ। ਅਸੀਂ ਤਾਂ ਨਾਲੋ ਨਾਲ ਹੀ ਖਰਚ ਕਰੀ ਜਾਂਦੇ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਜਿੰਨਾ ਕੀਤਾ ਓਨਾ ਹੀ ਮੰਗ ਲਿਆ, ਨਾਲ ਮਹਾਰਾਜ ਆਹ ਵੀ ਦੇ ਦੋ। ਜਮਾਂ ਦਾ ਰੱਖਿਆ ਨੀ, ਕਨਵਰਟ ਹੋਣ ਜੋਗੇ ਤਾਂ ਵੀ ਚਾਹੀਦਾ ਵੀ ਹੈ ਨਾ ਵੀ ਉਹ ਤਬਦੀਲ ਹੋ ਜਾਏ ਉਹਦੇ ਚ। ਉਹ ਫਿਰ ਪ੍ਰੀਤ ਚ ਤਬਦੀਲ ਹੋ ਜਾਂਦਾ, ਤੇ ਜਦੋਂ ਪ੍ਰੀਤ ਚ ਤਬਦੀਲ ਹੁੰਦਾ ਉਹੀ ਪ੍ਰੀਤ ਪਰਮੇਸ਼ਰ ਦੇ ਸਵਰੂਪ ਦਾ ਸਾਕਸ਼ਾਤਕਾਰ ਕਰ ਦਿੰਦੀ ਹੈ। ਅੱਜ ਮਾਤਾ ਕੌਲਾਂ ਜੀ ਦੀ ਉਹ ਬੰਦਗੀ, ਕਈ ਜਨਮਾਂ ਦੀ ਤਪੱਸਿਆ ਪ੍ਰੀਤ ਚ ਤਬਦੀਲ ਹੋ ਗਈ ਹੈ। ਉਸੇ ਪ੍ਰੀਤ ਨੇ ਉਹਨਾਂ ਦੇ ਮਾਲਕ ਨੂੰ, ਉਹਨਾਂ ਦੇ ਸਵਾਮੀ ਨੂੰ, ਪੂਰੇ ਬ੍ਰਹਿਮੰਡ ਦੇ ਸਵਾਮੀ ਨੂੰ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਕੌਲਾਂ ਜੀ ਦੇ ਨੇਤਰਾਂ ਦੇ ਸਾਹਮਣੇ ਪ੍ਰਤੱਖ ਕਰ ਦਿੱਤਾ, ਪ੍ਰਗਟ ਕਰ ਦਿੱਤਾ ਹੈ
ਜੀ। ਦ੍ਰਿਗ ਬਿਸਤ੍ਰਿਤ ਕਮਲ ਜਨ ਫੂਲੇ,
ਮਹਾਰਾਜ ਜੀ ਦੇ ਨੇਤਰ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ, ਇਹਨਾਂ ਨੇਤਰ ਖਿੜੇ ਹੋਏ ਮੋਟੇ ਨੇਤਰ ਨੇ।
ਲਾਜ ਸਮੇਤ ਆਪਣੋ ਪੋ ਪੂਲੇ,
ਮਹਾਰਾਜ ਜੀ ਦੇ ਨੇਤਰਾਂ ਚ ਲਾਜ ਵੀ ਹੈ, ਸਾਹਿਬ ਦੇ ਨੇਤਰਾਂ ਚ ਲਾਜ ਵੀ ਹੈ। ਜਿਹੜਾ ਵੇਖਦਾ ਹੈ ਉਹਨਾਂ ਨੇਤਰਾਂ ਵੱਲ ਉਹਨੂੰ ਆਪਣਾ ਆਪ ਭੁੱਲ ਜਾਂਦਾ ਹੈ।
ਪ੍ਰਥਮ ਕੀ ਵਾਰ ਓਟ ਮੈਂ ਦੂਰੀ,
ਪਹਿਲਾਂ ਤਾਂ ਉਹ ਦਰਵਾਜੇ ਦੇ ਨਾ ਮਾਤਾ ਕੌਲਾਂ ਜੀ ਦਰਵਾਜੇ ਦੀ ਓਟ ਚ ਖਲੋ ਕੇ ਨਾ ਲੁਕ ਕੇ ਵੇਖ ਰਹੇ ਸਨ।
ਬੋਰ ਵੈਰ ਪੀ ਸਨਮੁਖ ਖਰੀ,
ਹੁਣ ਕਿ ਉਹਨੂੰ ਭੁੱਲ ਹੀ ਗਿਆ ਵੀ ਮੈਂ ਪਰਦੇ ਚ ਖਲੋਣਾ, ਸਾਡੀ ਮਰਿਆਦਾ ਪਰਦੇ ਚ ਖਲੋਣ ਦੀ, ਭੁੱਲ ਹੀ ਗਿਆ ਮਾਤਾ ਕੌਲਾਂ ਨੂੰ ਸਭ ਕੁਝ। ਉਹ ਦਰਵਾਜੇ ਚੋਂ ਨਿਕਲ ਕੇ ਬਾਹਰ ਆ ਕੇ ਜਿਹੜਾ ਚਰੋਖਾ ਹੁੰਦਾ ਉੱਤੇ ਦਰੀਚੀ, ਉੱਥੇ ਆ ਕੇ ਖਲੋ ਗਏ।
ਮਨੋ ਮ੍ਰਿਗੀ ਹੋਏ ਮੋਹਿਤ ਰਹੀ,
ਜਿਵੇਂ ਕੋਈ ਹਿਰਨੀ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਮੋਹਿਤ ਹੋ ਕੇ ਖਲੋ ਜਾਂਦੀ, ਸੁਣਮਨ ਹੋ ਜਾਂਦੀ ਹੈ, ਏਦਾਂ ਬੀਬੀ ਕੌਲਾਂ ਜੀ ਖਲੋ ਗਏ।
ਪਾਛੇ ਹਟਨ ਹੋਤ ਕੇ ਮਨਾਈ,
ਹੁਣ ਬੀਬੀ ਕੌਲਾਂ ਜੀ ਚਾਹੁੰਦੇ ਮੁੜਨਾ ਪਰ ਮੁੜ ਨਹੀਂ ਪਾ ਰਹੇ।
ਤਿਸਕੋ ਪ੍ਰੇਮ ਹੀਰ ਕਰ ਕਨੋ,
ਬੀਬੀ ਕੌਲਾਂ ਜੀ ਦੇ ਹਿਰਦੇ ਦੀ ਡਾਢੀ ਪ੍ਰੀਤ, ਉਹਨਾਂ ਦੇ ਹਿਰਦੇ ਦਾ ਡਾਢਾ ਪ੍ਰੇਮ ਛੇਵੇਂ ਪਾਤਸ਼ਾਹ ਜੀ ਨੇ ਵੇਖਿਆ।
ਖਰੀ ਕਰੀ ਬਦਿਤ ਕਿਨ ਮਨੋ,
ਕਹਿੰਦੇ ਬੀਬੀ ਕੌਲਾਂ ਜੀ ਨੂੰ ਮਾਨੋ ਜਿਵੇਂ ਉਸ ਪ੍ਰੇਮ ਨੇ ਬੰਨ ਹੀ ਲਿਆ ਹੋਵੇ।
ਆਤੁਰ ਕੋ ਬਿਲੋਕ ਮਨ ਪੀਨੋ,
ਮਹਾਰਾਜ ਜੀ ਨੇ ਵੇਖਿਆ ਬੀਬੀ ਕੌਲਾਂ ਜੀ ਦਾ ਹਿਰਦਾ ਪ੍ਰੇਮ ਨਾਲ ਗਦਗਦ ਹੋ ਗਿਆ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹਦਾ ਹਿਰਦਾ ਆਤੁਰ ਜਾਣ ਕੇ, ਵਿਆਕੁਲ ਜਾਣ ਕੇ,
ਬਾਜੀ ਕੋ ਟਿਕਾਏ ਤਬ ਲੀਨੋ,
ਕੁਝ ਕ ਸਮੇ ਲਈ, ਪਲਾਂ ਵਾਸਤੇ, ਦੋਵੇਂ ਪੰਜ ਸੱਤ ਦਸਾਂ ਸਕਿੰਟਾਂ ਲਈ ਪਾਤਸ਼ਾਹ ਨੇ ਆਪਣਾ ਘੋੜਾ ਰੋਕ ਲਿਆ।
ਕੀਤੀ ਬੇਰ ਬੀਤੀ ਜਬ ਖਰੇ,
ਇੱਦਾਂ ਜਦੋਂ ਕੁਝ ਸਮਾਂ ਬੀਤਿਆ,
ਕੀਤੀ ਉਤ ਕੋਲਾ ਨੈਣ ਨ ਕਰੇ,
ਕੌਲਾਂ ਜੀ ਤਾਂ ਮਾਨੋ ਜਿਵੇਂ ਮੂਰਤੀ ਬਣ ਗਏ ਹੁਣ ਪੱਥਰ ਦੀ, ਇਉਂ ਨੇਤਰਾਂ ਨੂੰ ਵੀ ਸੱਜੇ ਖੱਬੇ ਨੀ ਫਰਕਾਉਂਦੇ।
ਤਪਤ ਘਾਮ ਤੇ ਬਹੁ ਅਕੁਲਾਵੀ,
ਜਿਵੇਂ ਧੁੱਪ ਦੇ ਵਿਚ ਕੋਈ ਲੂ ਪੈਂਦੀ ਹੋਵੇ ਤੇ ਲੁਛ ਲੁਛ ਜਾਂਦਾ ਨਾ ਤੜਫਦਾ ਧੁੱਪ ਦੇ ਨਾਲ,
ਵਿਆਕੁਲ ਪਯੋ ਛਾਂਵ ਪੁੰਨ ਪਾਵੀ,
ਉਸ ਧੁੱਪ ਕਰਕੇ ਕੋਈ ਵਿਆਕੁਲ ਹੋ ਜਾਏ ਤੇ ਅਚਾਨਕ ਉਹਨੂੰ ਛਾਂ ਲੱਭ ਜੇ ਤੇ ਛਾਂ ਥੱਲੇ ਜਾ ਕੇ ਉਹਨੂੰ ਸਾਹ ਚ ਸਾਹ ਪੈ ਜਾਂਦਾ ਨਾ। ਕਹਿੰਦੇ ਇਉਂ ਮਾਤਾ ਕੌਲਾਂ ਜੀ ਦੇ ਹਿਰਦੇ ਚ ਆਨੰਦ ਵਰਤਿਆ, ਸਾਹਿਬ ਗੁਰਦੇਵ ਦੇ ਦਰਸ਼ਨ ਕਰਕੇ।
ਤਿਆਗ ਨ ਸਕੇ ਰਹੇ ਥਿਰ ਜੈਸੇ,
ਤਿਆਗ ਨੀ ਸਕਦੇ ਦਰਸ਼ਨਾਂ ਨੂੰ ਖਲੋਤੇ ਰਹੇ।
ਗਾਡੀ ਹੋਏ ਠਾਂਡੀ ਤੇ ਐਸੇ,
ਮੂਰਤ ਜੀ ਬਣ ਕੇ ਖਲੋਤੇ ਰਹੇ।
ਰਿਦੇ ਵਿਚਾਰ ਹੈ ਇਹ ਕੌਣ,
ਪਹਿਲਾਂ ਤਾਂ ਸੋਚ ਵਿਚਾਰ ਵੀ ਨੀ ਆਈ ਕੁਝ ਸਮੇਂ ਲਈ, ਤਾਂ ਵਿਚਾਰ ਵੀ ਨੀ ਫੁਰਿਆ, ਮੂਰਤੀ ਹੋ ਗਏ। ਕੁਝ ਸਮੇਂ ਬਾਅਦ ਜਦੋਂ ਸੁਰਤ ਖਿਆਲ ਆਇਆ, ਸੋਚਿਆ ਇਹ ਕੌਣ ਹਨ, ਦਰਸ਼ਨ ਨੀ ਸੀ ਕੀਤੇ ਪਹਿਲਾਂ, ਮਨ ਚ ਸੋਚਦੇ ਬੀਬੀ ਕੌਲਾਂ ਜੀ ਇਹ ਕੌਣ ਹਨ।
ਮਨੋ ਚੰਦ ਆਇਓ ਤਜ ਪੌਣ,
ਜਾਪਦਾ ਆਕਾਸ਼ ਵਿਚ ਚੰਦਰਮਾ ਸੁੰਦਰ ਕਿਹਾ ਜਾਂਦਾ, ਉਹ ਚੰਦਰਮਾ ਆਪਣਾ ਘਰ ਛੱਡ ਕੇ ਇਹਨਾਂ ਦੇ ਰੂਪ ਚ ਧਰਤੀ ਤੇ ਆ ਗਿਆ ਹੈ, ਅੱਜ ਮੈਂ ਵੇਖਿਆ ਹੈ।
ਮਹਾ ਛੈਲ ਛਬ ਛਕਿਓ ਛਬੀਲਾ,
ਬਹੁਤ ਸੁੰਦਰ ਸਰੂਪ ਹੈ, ਤੇਜ ਹੈ, ਪ੍ਰਤਾਪ ਹੈ ਇਹਨਾਂ ਦਾ।
ਕਹਾਂ ਬਸੇ ਠਾਨਤ ਨਿਜ ਲੀਲਾ,
ਕਿੱਥੇ ਵਸਦੇ ਹੋਣਗੇ, ਕਿੱਥੇ ਰਹਿੰਦੇ ਹੋਣਗੇ, ਕਿੱਥੇ ਲੀਲਾ ਕਰਦੇ ਹੋਣਗੇ।
ਜਿਨੋ ਤ੍ਰਿਅਨ ਕੇ ਹੈ ਵੱਡ ਭਾਗ,
ਇਹਨਾਂ ਇਸਤਰੀਆਂ ਦੇ ਵੱਡੇ ਭਾਗ ਹਨ।
ਮਿਲਿਓ ਤਿਨੋ ਇਹ ਪੁਰਖ ਸੁਹਾਗ,
ਇਹਨਾਂ ਨੂੰ ਇਹ ਪੁਰਖ ਸੁਹਾਗ ਵਜੋਂ ਮਿਲੇ ਹੋਣਗੇ, ਸ਼ਾਦੀ ਸ਼ੁਦਾ ਹੋਣਗੇ ਨਾ ਇਹ, ਤੇ ਜਿਨ੍ਹਾਂ ਦੇ ਭਾਗ ਚੰਗੇ ਹੋਣਗੇ ਉਹਨਾਂ ਨੂੰ ਇਹ ਸੁਹਾਗ ਵਜੋਂ ਮਿਲੇ ਹੋਣਗੇ ਪਤੀ ਰੂਪ ਵਿੱਚ।
ਜਗ ਮੈਂ ਹੋਣ ਤਿਸੀ ਕੋ ਤਨ,
ਉਸੇ ਦਾ ਇਸ ਜਗਤ ਵਿੱਚ ਹੋਣਾ ਧਨ ਹੈ।
ਜਿਸ ਕੋ ਹੱਸ ਕਰ ਮਿਲੇ ਪ੍ਰਸੰਨ,
ਜਿਹਨੂੰ ਇਹ ਹੱਸ ਕੇ ਇੱਕ ਵਾਰੀ ਮਿਲ ਲੈਣ
ਉਹਦਾ ਇਸ ਸੰਸਾਰ ਵਿੱਚ ਆਇਆ ਧੰਨ ਹੋ ਜਾਂਦਾ ਹੋਵੇਗਾ। ਹਾਲਾਂਕਿ ਪਤਾ ਨੀ ਬੀਬੀ ਕੌਲਾਂ ਨੂੰ ਵੀ ਗੁਰੂ ਪਾਤਸ਼ਾਹ ਨੇ, ਮਨ ਚ ਸੋਚ ਰਹੀ ਹੈ, ਪਛਾਣ ਅੰਦਰਲੇ ਨੇਤਰ ਪਛਾਣ ਰਹੇ ਨੇ ਵੀ ਇਹ ਤਾਂ ਮਾਲਕ ਨੇ, ਸਵਾਮੀ ਨੇ, ਵੀ ਜਿਹੜਾ ਇਹਨਾਂ ਨੂੰ ਮਿਲਦਾ ਤੇ ਜਿਸ ਨੂੰ ਇਹ ਹੱਸ ਕੇ ਪ੍ਰਸੰਨ ਹੋ ਕੇ ਮਿਲਦੇ ਨੇ ਉਹਦਾ ਜੀਵਨ ਧੰਨ ਹੋ ਜਾਂਦਾ ਹੋਵੇਗਾ।
ਮੈਂ ਕਿਮ ਇਨਸੋਂ ਬੋਲਨ ਕਰੋ,
ਸੋਚਦੇ ਮੈਂ ਇਹਨਾਂ ਨਾਲ ਕਿਵੇਂ ਗੱਲ ਕਰਾਂ, ਕਿਵੇਂ ਇਹਨਾਂ ਨਾਲ ਬਚਨ ਕਰਾਂ।
ਨੈ ਚਿਨਾਰ ਮੈਂ ਪੂਰਬ ਤਰੋ,
ਮੈਂ ਇਹਨਾਂ ਨਾਲ ਪਹਿਲਾਂ ਕੋਈ ਮੇਰੀ ਚਿਨਾਰ ਜਾਣਕਾਰੀ ਨਹੀਂ, ਪਹਿਚਾਣ ਨਹੀਂ।
ਕੌਣ ਭੇਤ ਮੁਝੇ ਆਨ ਬਤਾਵੇ,
ਕੌਣ ਦੱਸੇਗਾ ਮੈਨੂੰ ਆ ਕੇ ਇਹਨਾਂ ਦਾ ਭੇਤ।
ਮਿਲ ਬੋਲੀ ਬਿਨ ਮਨ ਅਕੁਲਾਵੇ,
ਜਦੋਂ ਤੱਕ ਇਹਨਾਂ ਨੂੰ ਮਿਲਾਂ ਨਾ, ਇਹਨਾਂ ਨਾਲ ਬਚਨ ਨਾ ਕਰਾਂ, ਮੇਰੇ ਮਨ ਨੂੰ ਸਕੂਨ ਨਹੀਂ ਮਿਲਣਾ।
ਉਹ ਉਪਾਇ ਮੈਂ ਕਰੋ ਕੁਭਾਗਨ,
ਮੈਂ ਕੁਭਾਗਨ ਐਸਾ ਕਿਹੜਾ ਉਪਾਅ ਕਰਾਂ।
ਇੱਕ ਸਰੂਪ ਹੋਈ ਅਨੁਰਾਗ,
ਮੈਂ ਇਹਨਾਂ ਨੂੰ ਮਿਲ ਸਕਾਂ ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰਾ ਮਨ ਇਹਨਾਂ ਦੀ ਪ੍ਰੀਤ ਰੰਗ ਵਿੱਚ ਰੰਗਿਆ ਗਿਆ ਹੈ।
ਪਰ ਬਸ ਮਨ ਪਾਨੇ ਬਸ ਰਹੇ,
ਮੇਰਾ ਮਨ ਇਹਨਾਂ ਦੇ ਚਰਨਾਂ ਦਾ ਗੁਲਾਮ ਹੋ ਗਿਆ।
ਸੁੰਦਰ ਚੰਦ ਦੂਸਰੂ ਲਏ,
ਆਪੋ ਸੁੰਦਰ ਚੰਦਰਮਾ ਦੂਸਰਾ ਇਸ ਧਰਤੀ ਤੇ ਉਤਰਿਆ ਇਹਨਾਂ ਦੇ ਰੂਪ ਵਿੱਚ।
ਇੱਕ ਟੱਕ ਦੇਖ ਹਿਰਦੇ ਵਿਚਾਰ,
ਬੀਬੀ ਕੌਲਾਂ ਇੱਕ ਟੱਕੀ ਹਿਰਦੇ ਚ ਮਨ ਚ ਸੋਚਦਿਆਂ ਲਾ ਕੇ ਸਾਹਿਬ ਦੇ ਦਰਸ਼ਨ ਕਰ ਰਹੀ ਹੈ।
ਮਿਲਣ ਹੇਤ ਆਤੁਰਤਾ ਧਾਰ,
ਮਿਲਣ ਵਾਸਤੇ ਵੀ ਮਨ ਚ ਵਿਆਕੁਲ ਹਨ।
ਇਤਨੇ ਮੈਂ ਕਾਜ਼ੀ ਚਲਿਆ,
ਮੈਨੂੰ ਮਲੇਛ ਕਾਜ਼ੀ ਰੁਸਤਮ ਖਾਨ ਆ ਗਿਆ।
ਵਿਖੇ ਪਰਸ ਪਤ ਤਬ ਦ੍ਰਿਸ਼ਟਾ,
ਵੇਖਿਆ ਵੀ ਉਹਦੀ ਧੀ ਪਰਦੇ ਚੋਂ ਬਾਹਰ ਖੜੀ ਹੈ ਤੇ ਬਾਹਰ ਛੇਵੇਂ ਪਾਤਸ਼ਾਹ ਨੂੰ ਵੇਖ ਰਹੀ ਹੈ।
ਮਾਂ ਕ੍ਰੋਧ ਜਾਗਿਓ ਜਰ ਗਏ,
ਕਾਜ਼ੀ ਆਪਣੀ ਧੀ ਨੂੰ, ਕਿਉਂਕਿ ਉਹ ਪਰਦੇ ਚ ਰੱਖਣ ਉਹਨਾਂ ਦੀ ਰਵਾਇਤ ਹੈ, ਉਹਨੇ ਵੇਖਿਆ ਵੀ ਇਹ ਠੀਕ ਨਹੀਂ ਕੀਤਾ, ਬੜਾ ਗੁੱਸੇ ਚ ਆਇਆ ਕਾਜ਼ੀ।
ਸਦਨ ਪ੍ਰਵੇਸ਼ ਸ਼ਿਗਰ ਹੀ ਪਏ,
ਖੇਤੀ ਨਾਲ ਕਾਹਲੀ ਨਾਲ ਦੌੜ ਕੇ ਅੰਦਰ ਗਿਆ।
ਨਿਜ ਤਨੁ ਜਾ ਕੋ ਬਿਕਰਿਸ ਭਰੇ,
ਵੇਖ ਕੇ ਆਪਣੀ ਧੀ ਨੂੰ ਬੜੇ ਗੁੱਸੇ ਵਿੱਚ ਆਇਆ।
ਚਾਬਕ ਭਰਿਓ ਤੁਰਤ ਕਰ ਧਰੇ,
ਚਾਬਕ ਪਿਆ ਸੀ ਚਮੜੇ ਦਾ, ਇਹਨੇ ਤੁਰਤ ਹੀ ਆਪਣੇ ਹੱਥ ਚ ਪਕੜਿਆ।
ਮਾਰਤ ਪਇਓ ਤ੍ਰਾਸ ਨੇ ਠਾਨਾ,
ਰੰਚਕ ਭਰ ਵੀ ਡਰ ਨੀ ਮੰਨਿਆ, ਉਸ ਲੜਕੀ ਨੂੰ ਚਾਬਕਾਂ ਨਾਲ ਆਪਣੀ ਧੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਾਜ਼ੀ ਨੇ।
ਕਹਿਤ ਕਰੂਰ ਖੋਈ ਕੁਲਕਾਨਾ,
ਕਰੂਰ ਬੋਲਦਾ ਕਹਿੰਦਾ ਤੈਨੂੰ ਆਪਣੀ ਕੁੱਲ ਦੀ ਲਾਜ ਨੀ, ਹਯਾ ਨਹੀਂ।
ਹਿੰਦੂਆਂ ਕੇ ਗੁਰ ਕੋ ਤੂੰ ਹੇਰੇ,
ਆ ਹਿੰਦੂਆਂ ਦਾ ਗੁਰੂ ਆ, ਉਹਨੂੰ ਤੂੰ ਬਾਹਰ ਚਰੋਖੇ ਚੋ ਪਰਦੇ ਤੋਂ ਰਹਿਤ ਹੋ ਕੇ ਵੇਖ ਰਹੀ ਹੈ।
ਜਨਮੀ ਕਾਂ ਮੰਦ ਤੂੰ ਮੇਰੇ,
ਮਾੜੀ ਮੱਤ ਵਾਲੀ ਮੇਰੇ ਘਰ ਚ ਕਿੱਥੇ ਜੰਮ ਪਈ ਹੈ।
ਬਹੁ ਚਾਬਕ ਮਾਰੇ ਬਲ ਸੰਗ,
ਹੋਰ ਨਾਲ ਮਾਰ ਮਾਰ ਚਾਬਕਾਂ, ਕਹਿੰਦੇ ਬੀਬੀ ਕੌਲਾਂ ਦੀ ਚਮੜੀ ਉਧੇੜ ਦਿੱਤੀ ਕਾਜ਼ੀ ਨੇ।
ਉਤਰਿਓ ਚਰਮ ਲਗੇ ਸਭ ਅੰਗ,
ਚਮੜੀ ਲੈ ਗਈ ਇਹਨੇ ਜ਼ੋਰ ਨਾਲ, ਇਹਨੇ ਚਾਬਕਾਂ ਮਾਰੀਆਂ ਮਲੇਛ ਨੇ। ਇਉਂ ਕਹਿ ਲੋ ਇਹ ਬੀਬੀ ਕੌਲਾਂ ਦੀ ਕਸਵੱਟੀ ਸੀ। ਹਾਂਜੀ,
ਹਾਏ ਹਾਏ ਕਰ ਰਹੀ ਵਿਚਾਰੀ,
ਜਦੋਂ ਚਾਬਕਾਂ ਵੱਜੀਆਂ ਬੀਬੀ ਕੌਲਾਂ ਰਸਨਾ ਤੋਂ ਹਾਏ ਹਾਏ ਉਚਾਰਦੀ ਹੈ।
ਸੁਣ ਦੋਰੀ ਤਿਸ ਕੀ ਮੈਂ ਤਾਰੀ,
ਉਹਦੀ ਆਵਾਜ਼ ਸੁਣ ਕੇ ਕੌਲਾਂ ਜੀ ਦੀ ਮਾਤਾ ਕਾਜ਼ੀ ਦੀ ਘਰ ਵਾਲੀ ਦੌੜੀ ਆਈ।
ਝਿੜਕੇ ਉਹ ਕਾਜ਼ੀ ਚਾਬਕ ਛੀਨਾ,
ਉਹਨੇ ਕਾਜ਼ੀ ਨੂੰ ਝਿੜਕ ਕੇ ਹੱਥੋਂ ਚਾਬਕ ਖੋ ਲਈ।
ਕਿਉਂ ਨਿਜ ਸੁਤਾ ਹਤੀ ਦੁੱਖ ਦੀਨਾ,
ਉਹ ਕਾਜ਼ੀ ਸਾਹਿਬ ਕਿਉਂ ਆਪਣੀ ਧੀ ਨੂੰ ਚਾਬਕਾਂ ਨਾਲ ਕੁੱਟਦਾ।
ਮਮ ਟਿਗ ਤੇ ਅਬ ਹੀ ਚੱਲ ਆਈ,
ਹੋ ਗਿਆ ਜਵਾਨ ਧੀ ਨੂੰ ਚਾਬਕ ਨਾਲ ਮਾਰਦਿਆਂ ਤੈਨੂੰ ਲਾਜ ਨੀ ਆਉਂਦੀ, ਕੀ ਹੋਇਆ, ਹੁਣੇ ਤਾਂ ਮੇਰੇ ਕੋਲ ਉੱਠ ਕੇ ਗਈ ਹੈ।
ਕਾਂ ਪਿਓ ਠਾਂਡੀ ਇਸ ਥਾਈ,
ਹਨੇਰਾ ਆ ਗਿਆ ਜੇ ਆਪਣੇ ਘਰ ਚ ਖਲੋਤੀ, ਬਾਹਰ ਖਲੋ ਗਈ ਆ ਚਰੋਖੇ, ਸੁਭਾਵਕ ਉਹਦੀ ਨਿਗਾਹ ਬਾਹਰ ਚਲੀ ਗਈ ਹੈ, ਤਾਂ ਕੀ ਇੱਥੇ ਹਨੇਰ ਹੋ ਗਿਆ।
ਸੁਤਾ ਤਰਨ ਕੋ ਮਾਰਨ ਕਰੀ,
ਜਵਾਨ ਧੀ ਨੂੰ ਮਾਰ ਰਿਹਾ।
ਸੁਨੇ ਅਪਰ ਸ਼ੰਕਾ ਸਭ ਤਰੀ,
ਜਦੋਂ ਲੋਕਾਂ ਚ ਪਤਾ ਲੱਗੇਗਾ ਉਹ ਸ਼ੰਕਾ ਕਰਨਗੇ, ਖਬਰੇ ਕਿਉਂ ਕਾਜ਼ੀ ਨੇ ਜਵਾਨ ਧੀ ਨੂੰ ਕੁੱਟਿਆ, ਕੀ ਇੱਜ਼ਤ ਰਹੇਗੀ ਤੇਰੀ।
ਕਿਉਂ ਆਪਣੀ ਪਤ ਲਾਜ ਗਵਾਵੇ,
ਕਿਉਂ ਆਪਣੀ ਪਤ ਤੇ ਆਪਣੀ ਇੱਜ਼ਤ ਆਪਣੇ ਹੱਥੀ ਗਵਾਉਣਾ ਕਾਜ਼ੀ।
ਹਸੇ ਲੋਕ ਕਰ ਤਾਲ ਬਜਾਵੇ,
ਲੋਕ ਹੱਸਣਗੇ ਤੇਰੇ ਤੇ, ਤਾੜੀਆਂ ਮਾਰ ਕੇ ਤੇਰੀ ਖਿੱਲੀ ਉਡਾਉਣਗੇ।
ਰਿਸਮੈ ਕਹਿਤ ਖਰੋ ਗੁਰ ਹਿੰਦੂ,
ਗੁੱਸਾ ਤੇ ਉਹਨੂੰ ਸਤਿਗੁਰਾਂ ਤੇ ਸੀ, ਲਾਇਆ ਉਹਨੇ ਆਪਣੀ ਲੜਕੀ ਤੇ, ਕਹਿੰਦਾ ਬਾਹਰ ਹਿੰਦੂਆਂ ਦਾ, ਸਤਿਗੁਰਾਂ ਨੂੰ ਹਿੰਦੂਆਂ ਦਾ ਗੁਰੂ ਦੱਸਦਾ, ਕਿਉਂਕਿ ਸਿੱਖਾਂ ਦੇ ਗੁਰੂ ਨੂੰ ਇਹਨਾਂ ਨੂੰ ਸਾਰੇ ਬਾਕੀ ਓਦਾਂ ਹੀ ਕਾਫਰ ਹੀ ਨਜ਼ਰ ਆਉਂਦੇ ਆ, ਇਹੋ ਜਿਹੜੇ ਕੱਟੜ ਮੁਤਸਬੀ ਹੁੰਦੇ। ਕਹਿੰਦਾ ਜੀ ਹਿੰਦੂਆਂ ਦਾ ਗੁਰੂ ਬਾਹਰ ਖੜਾ ਹੈ।
ਨਾਮ ਜਾਏ ਸ਼੍ਰੀ ਹਰਗੋਬਿੰਦ,
ਇਹਨਾਂ ਦਾ ਨਾਮ ਸ਼੍ਰੀ ਹਰਗੋਬਿੰਦ ਸਾਹਿਬ ਹੈ, ਮਾਨੋ
ਬੀਬੀ ਕੌਲਾਂ ਨੂੰ ਜਾਣਕਾਰੀ ਮਿਲ ਰਹੀ ਹੈ, ਮਨ ਚ ਸੋਚਦੀ ਵੀ ਕੌਣ ਨੇ, ਸਾਰਾ ਐਡਰੈਸ ਸਾਰਾ ਕੁਝ ਦੱਸ ਦਿੱਤਾ ਕਾਜੀ ਨੇ। ਕਹਿੰਦਾ ਇਹਨਾਂ ਦਾ ਨਾਮ ਸ੍ਰੀ ਹਰਗੋਬਿੰਦ ਸਾਹਿਬ ਹੈ, ਸਿੱਖਾਂ ਦੇ ਗੁਰੂ ਨੇ।
ਤਰੇ ਕਰੋ ਤਿਸ ਕੀ ਦਿਸ਼ ਦੇਖੇ,
ਉਹਨਾਂ ਨੂੰ ਵੇਖ ਰਹੀ ਸੀ, ਉਹਨਾਂ ਦੇ ਦਰਸ਼ਨ ਕਰ ਰਹੀ ਸੀ।
ਤਨੁਜਾ ਦੇ ਕਲੰਕ ਵਿਸ਼ੇਖੇ,
ਇਹ ਮੈਨੂੰ ਕਲੰਕਿਤ ਕਰ ਰਹੀ ਸੀ।
ਨੈ ਸਮੀ ਪਰਾਖੇ ਰਖਵਾਰੀ,
ਤੂੰ ਉਹਨੂੰ ਆਪਣੇ ਨੇੜੇ ਨੀ ਰੱਖਦੀ, ਤੂੰ ਰਖਵਾਲੀ ਨੀ ਕਰਦੀ।
ਪਿੱਛੋਂ ਫੇਰ ਮੈਂ ਦੇਹੋਂ ਮਾਰੀ,
ਜੇ ਮੈਂ ਦੁਬਾਰਾ ਏਦਾਂ ਵੇਖ ਲਿਆ ਨਾ ਇਹਨੂੰ, ਮੈਂ ਜਾਨੋ ਮਾਰ ਦਿਉ।
ਇਮ ਕਹਿ ਕਾਜੀ ਬਹੁਤ ਦੁੱਖ ਪਾਇਸ,
ਕਹਿ ਕੇ ਕਾਜੀ ਬੜਾ ਦੁਖੀ, ਦੁੱਖ ਤੁਹਾਨੂੰ ਇਸ ਵੀ ਪੈਸੇ ਨੀ ਦਿੰਦੇ ਮੇਰੇ। ਛੇਵੇਂ ਪਾਤਸ਼ਾਹ, ਇਹਦੇ ਮਨ ਚ ਦੁੱਖ ਸੀ।
ਵੈਰ ਨਿਕਟ ਬੈਠਿਓ ਪਛਤਾਇਸ,
ਪਛਤਾਉਂਦਾ ਹੋਇਆ ਬਾਹਰ ਬੈਠਾ, ਜਦੋਂ ਗੁੱਸੇ ਵਿਚ ਆ ਕੇ ਆਪਣੇ ਬੱਚੇ ਨੂੰ ਕੋਈ ਕੁੱਟ ਲੈ, ਬਾਅਦ ਪਛਤਾਵਾ ਹੀ ਹੁੰਦਾ ਮਾਂ ਬਾਪ ਦੇ ਹਿਰਦੇ ਚ ਵੀ ਮੈਂ ਮਾੜਾ ਕੀਤਾ।
ਸਤਿਗੁਰ ਗਏ ਆਪਣੇ ਡੇਰੇ,
ਚਲਦਿਆਂ ਸ਼ਿਕਾਰ ਖੇਡ ਕੇ ਪਾਤਸ਼ਾਹ ਵਾਪਸ ਆਪਣੇ ਆਸਣ ਤੇ ਆ ਗਏ।
ਪੁੱਤਰ ਬਿਰਾਜੇ ਪ੍ਰਭੂ ਵਡੇਰੇ,
ਮਹਾਰਾਜ ਆਪਣੇ ਆਸਣ ਤੇ ਆਣ ਬਿਰਾਜੇ ਨੇ। ਉਧਰ ਕੌਲਾਂ ਜੀ ਦੀ ਪ੍ਰਾਰਥਨਾ ਮਹਾਰਾਜ ਜੀ ਦੇ ਚਰਨਾਂ ਚ ਪਹੁੰਚ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ,
ਨਿਰਗੁਣ ਸਭ ਠੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਸਦਾ ਬਬੀਤ,
ਹੇ ਅਪਰੰਪਰ ਹਰ ਹਰੇ,
ਅਣਹਾਰੇ,
ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸ ਰੂਪ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਕੋਈ ਪਰੋਇ,
ਆਏ ਪ੍ਰਭ ਸ਼ਰਣਾਗਤੀ,
ਪਾਨਿਧ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਾਨਕ ਓ ਤਿਨ ਆਲੇ,
ਵਾਹਿਗੁਰੂ ਨਾਮ ਜਹਾਜ ਹੈ,
ਲੜੇ ਸੂਤਰੇ ਪਾਰੇ,
ਜੋ ਸ਼ਰਦਾ ਕਰ ਸੇਵੰਦੇ,
ਦੁਰ ਪਾਰੇ ਉਤਾਰ ਨਾਰੇ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੂਤਰੇ ਪਾਰੇ,
ਜੋ ਸ਼ਰਦਾ ਕਰ ਸੇਵੰਦੇ,
ਦੁਰ ਪਾਰੇ ਉਤਾਰ ਨਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।